सतनाम कर्ता पुरख निरपौ निर्वैर अकाल मूरत अजुनी सैभं गुरप्रसाद जप आद सच जुगाद सच है भी सच नानक होशी भी सच किस ही कोई कोए मांजनी मारी एक तो क्यों ना मरी जा रोए जालग चेतना आवही अब हम चली ठाकुर पहार जब हम शरण प्रभु की आई राख प्रभु पावे मार लोकन की चतुराई उपमा ते बैसंतर जार कोई भला कहो पावें बुरा कहो हम तन दियो है टार कोई भला कहो पावें बुरा कहो हम तन दियो है तार सतनाम तन वाहे गुरु साहिब जियो सुख में बहु संगी पहे दुख में संग ना कोहे कहो नानक हर भज मना संत सहाई हो सुख में बहु संगी पहे दुख में संग ना कोए कहो नानक हर भज मना संत सहाई होए वाहिगुरु जी का खालसा वाहिगुरु जी की फतेह। परम सम्मान योग चवर छत्र दे मालक जुगो जुग अटल सतगुरु साहिब श्री गुरु ग्रंथ साहिब महाराज जी दी पावन पवित्र हजूरी अंदर सतगुरु दी इलाही गुरबाणी का कीर्तन आप जी ने श्रवण किया है जिथे इलाही बाणी का कीर्तन आप ने श्रवण किया ते इस कीर्तन दे अज दा प्रकरण भी गुरु की बाणी सी सतगुरु की बाणी जिवें आपां वचन श्रवण कीते ने कि ए बाणी जो जियो जाने इस अंतर रवै हर नामा ज ਜਾਂ ਹਜ਼ੂਰ ਦੇ ਪਵਿੱਤਰ ਬਚਨ ਸਰਵਣ ਕੀਤੇ, ਜੈ ਤਨ ਬਾਣੀ ਵਿਸਰ ਜਾਏ, ਜਿਉਂ ਪੱਕਾ ਰੋਗੀ ਵਿਲ ਲਾਏ। ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਬਾਣੀ ਦੀ ਵੀ ਸ਼ਬਦ ਕੀਤੀ ਗਈ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇੱਕ ਤੀਰ ਹੈ। ਪ੍ਰੋਫੈਸਰ ਪੂਰਨ ਸਿੰਘ ਨੇ ਇੱਕ ਗੱਲ ਬੜੀ ਸੋਹਣੀ ਕਹੀ ਸੀ। ਉਹ ਕਹਿੰਦਾ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ਬਦ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਇੱਕ ਤੀਰ ਹੈ, ਤੇ ਜਦੋਂ ਕਿਤੇ ਟਿਕੇ ਹਿਰਦੇ ਵਿੱਚ ਇਹ ਤੀਰ ਆਪਣਾ ਕੰਮ ਕਰ ਜਾਏ, ਇਹ ਤੀਰ ਲੱਗ ਜਾਏ, ਤੇ ਕਹਿਣ ਲੱਗੇ ਇਹ ਤੀਰ ਅੰਦਰ ਸੁਰਾਖ ਕਰਦਾ, ਇਹ ਅੰਦਰ ਨੂੰ ਛੇਕ ਕਰ ਦਿੰਦਾ, ਬਾਣੀ ਦਾ ਸ਼ਬਦ ਅੰਦਰ ਨੂੰ ਵਿੰਨਦਾ, ਤੇ ਜਦੋਂ ਸ਼ਬਦ ਅੰਦਰ ਨੂੰ ਵਿੰਨ ਦੇਵੇ ਤੇ ਉਦੋਂ ਟਿਕ ਕੇ ਜੇ ਕਿਤੇ ਤੂੰ ਗੁਰੂ ਗੁਰੂ ਜਪ ਲਵੇ ਨਾ, ਇਸ ਬਾਣੀ ਦੇ ਰਾਹੀਂ ਉਹ ਪਰਮੇਸ਼ਵਰ ਦਾ ਨਾਮ ਤੇਰੇ ਅੰਦਰ ਪ੍ਰਵੇਸ਼ ਕਰ ਜਾਏ। ਬਾਣੀ ਇੰਨੀ ਸਮਰੱਥਾ ਰੱਖਦੀ, ਸ਼ਾਇਦ ਇਹੀ ਕਾਰਨ ਭਗਤ ਕਬੀਰ ਸਾਹਿਬ ਨੇ ਕਿਹਾ ਹੈ ਬਾਣੀ ਵਿੱਚ ਕਿ ਇਤਨੇ ਬਹਾਦਰ ਮਨੁੱਖ ਦੇਖੇ ਨੇ ਜਿਨ੍ਹਾਂ ਦੀ ਛਾਤੀ ਵਿੱਚ ਕੋਈ ਨੇਜ਼ਾ ਮਾਰੇ, ਕੋਈ ਆਪਣੇ ਵੱਲੋਂ ਨਾਗਨੀ ਮਾਰੇ ਜਾਂ ਤੇਜ ਸ਼ਸਤਰ ਨਾਲ ਵਾਰ ਕਰੇ, ਲੋਕ ਉਸ ਨੇਜ਼ੇ ਦੇ ਉਸ ਸ਼ਸਤਰ ਦੇ ਵਾਰ ਨੂੰ ਜਰ ਲੈਂਦੇ ਨੇ, ਪਰ ਕਬੀਰ ਸਾਹਿਬ ਕਹਿੰਦੇ ਨੇ ਉਹ ਕਿੰਨਾ ਕੁ ਵੱਡਿਆਂ ਭਾਗਾਂ ਵਾਲਾ ਹੋਵੇਗਾ ਜਿਹੜਾ ਸ਼ਬਦ ਦੀ ਚੋਟ ਨੂੰ ਆਪਣੇ ਅੰਦਰ ਜਰ ਲਵੇ। ਹਜ਼ੂਰ ਦੀ ਬਾਣੀ ਵਿੱਚ ਬਚਨ ਹੁੰਦਾ ਕਬੀਰ ਚੋਟ ਸਹੇਲੀ ਸੇਲ ਕੀ, ਸੇਲ ਦਾ ਅਰਥ ਹੁੰਦਾ ਨੇਜ਼ਾ। ਕਹਿਣ ਲੱਗੇ ਆਮ ਜਿਹੜੇ ਸ਼ਸਤਰ ਨੇ ਉਹਨਾਂ ਦੀ ਚੋਟ ਬੜੀ ਸੌਖੀ ਏ, ਲਾਗਤ ਲੈ ਉਸਾਸ, ਚੋਟ ਸਹਾਰਾ ਸ਼ਬਦ ਕੀ ਤਾਸ, ਗੁਰੂ ਮੈਂ ਦਾਸ। ਜਿਹੜਾ ਸ਼ਬਦ ਦੀ ਚੋਟ ਸਹਾਰਦਾ, ਆਓ ਗੁਰੂ ਤੇਗ ਬਹਾਦਰ ਜੀ ਦੇ ਪਾਵਨ ਪਵਿੱਤਰ ਸ਼ਲੋਕ, ਜਿਨ੍ਹਾਂ ਦੀ ਵਿਚਾਰ ਗੁਰੂ ਕਿਰਪਾ ਨਾਲ ਆਪਾਂ ਕਰ ਰਹੇ ਹਾਂ। ਸ਼ਲੋਕ ਨੰਬਰ 32 ਆਪ ਜੀ ਨੇ ਸਰਵਣ ਕੀਤਾ ਹੈ। ਗੁਰੂ ਤੇਗ ਬਹਾਦਰ ਜੀ ਕਿਰਪਾ ਕਰਨ, ਆਪ ਹੀ ਇਸ ਪਾਵਨ ਪਵਿੱਤਰ ਸ਼ਲੋਕ ਦੀ ਵਿਚਾਰ ਕਰਾ ਲੈਣ। ਆਪ ਕਿਰਪਾ ਕਰਕੇ ਇਕਾਗਰਤਾ ਜ਼ਰੂਰ ਬਖਸ਼ੋ। ਅਰਜ਼ੇ, ਕੋਸ਼ਿਸ਼ ਕਰੋ ਬੱਚਿਆਂ ਨੂੰ ਟਿਕਾਣ ਦੀ, ਕਿਉਂਕਿ ਬੱਚੇ ਨੂੰ ਇਹ ਸਮਝ ਨਹੀਂ, ਇੰਨੀ ਉਹਨੂੰ ਅਜੇ ਸਿਆਣਪ ਨਹੀਂ, ਪਰ ਆਪਾਂ ਝਿੜਕਣਾ ਵੀ ਨਹੀਂ, ਕਿਉਂਕਿ ਅੱਜ ਜੇ ਗੁਰੂ ਕੀ ਸੰਗਤ ਵਿੱਚ ਟਿਕ ਕੇ ਬਹਿਣਗੇ, ਕੱਲ ਨੂੰ ਇਹਨਾਂ ਨੂੰ ਸਮਝ ਪੈ ਜਾਏਗੀ ਗੁਰੂ ਕੋਲ ਕਿਵੇਂ ਬਹਿਣ। ਕੋਸ਼ਿਸ਼ ਕਰੋ ਇਹਨਾਂ ਨੂੰ ਟਿਕਾਣ ਦੀ, ਕਰੋ ਕਿਰਪਾ ਮੇਰੇ ਤੇ। ਆਪ ਸਮੂਹ ਮਾਈ ਭਾਈ ਅਸੀਸ ਬਖਸ਼ੋ, ਤੇ ਸਾਰੇ ਬੜੇ ਪਿਆਰ ਅਦਬ ਦੇ ਨਾਲ ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹਿ ਗੁਰੂ ਜੀ। ਕਰੋ ਕਿਰਪਾਲਤਾ ਗੁਰਮੁਖੋ, ਫਿਰ ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹਿ ਗੁਰੂ ਜੀ। ਸਤਿਗੁਰੂ ਗੁਰੂ ਤੇਗ ਬਹਾਦਰ ਜੀ ਮਹਾਰਾਜ ਅੱਜ ਸੰਸਾਰ ਦੀ ਉਸ ਅਸਲੀਅਤ ਨੂੰ ਬਿਆਨ ਪੈ ਕਰਦੇ ਨੇ ਜਿਹੜੀ ਘਟਨਾ ਹਰ ਇੱਕ ਮਨੁੱਖ ਦੇ ਜੀਵਨ ਵਿੱਚ ਕਰੀਬ ਕਰੀਬ ਵਾਪਰਦੀ ਹੈ, ਤੇ ਗੁਰੂ ਤੇਗ ਬਹਾਦਰ ਜੀ ਉਸ ਘਟਨਾ ਨੂੰ ਆਪਣੇ ਪਵਿੱਤਰ ਸ਼ਲੋਕ ਰਾਹੀਂ ਸਾਨੂੰ ਦ੍ਰਿੜ ਪੈ ਕਰਾਉਂਦੇ ਨੇ। ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਲੋਕ ਹੈ, ਸੁਖ ਮੈਂ ਬਹੁ ਸੰਗੀ ਭਏ। ਸੁਖ ਮੈਂ ਦਾ ਅਰਥ ਹੈ ਸੁਖ ਦੇ ਵਿੱਚ, ਇੱਥੇ ਜੇ ਬਿੰਦੀ ਲੱਗ ਗਈ ਤੇ ਇਹਦਾ ਅਰਥ ਹੋਰ ਹੋ ਜਾਏਗਾ। ਸੁਖ ਮੈਂ ਨਿਪਾ ਤੇ ਸੁਖ ਮੈਂ ਸੁਖ ਵਿੱਚ, ਬਹੁ ਸੰਗੀ ਭਏ, ਬਹੁ ਦਰ ਤੇ ਬਹੁਤ ਜ਼ਿਆਦਾ, ਸੰਗੀ ਦਰ ਤੇ ਸਾਥੀ। ਜਦੋਂ ਤੇਰੇ ਕੋਲ ਸਰੀਰ ਦਾ ਸੁਖ ਹੈ, ਤੇਰੇ ਕੋਲ ਦੁਨੀਆਂ ਦਾ ਸੁਖ ਹੈ, ਤੇਰੇ ਕੋਲ ਕਿਸੇ ਪਦਵੀ ਦਾ ਸੁਖ ਹੈ, ਤੇ ਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਸਾਥੀ ਬਣਾਉਣ ਦੀ ਲੋੜ ਨਹੀਂ, ਲੋਕੀ ਬਦੋ ਬਦੀ ਤੇਰੇ ਮਿੱਤਰ ਬਣ ਜਾਣਗੇ। ਸੁਖ ਮੈਂ ਬਹੁ ਸੰਗੀ ਭਏ, ਤੇ ਸੁਖ ਵਿੱਚ ਕਦੀ ਵੀ ਮਿੱਤਰਾਂ ਦੀ ਗਿਣਤੀ ਨਾ ਕਰੀ, ਸੁਖ ਵਿੱਚ ਕਦੀ ਵੀ ਸਾਥੀਆਂ ਨੂੰ ਆਪਣੇ ਸਾਥੀ ਮੰਨੀ ਨਾ, ਸੁਖ ਵਿੱਚ ਕਦੀ ਵੀ ਆਪਣੇ ਰਿਸ਼ਤੇਦਾਰਾਂ ਨੂੰ ਆਪਣੇ ਸਮਝੀ ਨਾ। ਜੇ ਤੂੰ ਵਾਕਈ ਆਪਣੇ ਮਿੱਤਰਾਂ ਦੀ ਗਿਣਤੀ ਕਰਨੀ ਚਾਹੁੰਦਾ ਨਾ, ਤੇ ਜਿੱਦਣ ਤੇਰੇ ਤੇ ਮੁਸੀਬਤ ਪਏਗੀ ਉਦਣ ਗਿਣ ਕੇ ਦੇਖੀ ਤੇਰੇ ਕਿੰਨੇ ਕੁ ਮਿੱਤਰ। ਸਾਹਿਬ ਕਹਿੰਦੇ ਨੇ ਸੁਖ ਮੈਂ ਬਹੁ ਸੰਗੀ ਭਏ, ਦੁੱਖ ਮੈਂ ਸੰਗ ਨਾ ਕੋਏ, ਦੁੱਖ ਵਿੱਚ ਕੋਈ ਨੀ ਨਾਲ ਤੁਰਦਾ। ਤੇ ਗੁਰੂ ਤੇਗ ਬਹਾਦਰ ਜੀ, ਫਿਰ ਜੇ ਮਨੁੱਖ ਨਿਰਾਸ਼ ਹੋ ਜਾਏਗਾ, ਕੋਈ ਵੀ ਨਾਲ ਨਹੀਂ ਜਾਂਦਾ, ਤੇ ਫਿਰ ਇੱਕ ਦੂਜੇ ਨੂੰ ਲੋਕ ਨੇ ਕਿਵੇਂ ਕਰਨਗੇ? ਤੇ ਕੋਈ ਨਾਲ ਜਾਣ ਵਾਲਾ ਹੈ? ਗੁਰੂ ਤੇਗ ਬਹਾਦਰ ਜੀ ਕਹਿ ਰਹੇ ਨੇ, ਕਹੋ ਨਾਨਕ ਹਰ ਭਜ ਮਨਾ, ਖੇ ਮੇਰੇ ਮਨਾ, ਤੂੰ ਵਾਹਿਗੁਰੂ ਦੇ ਸਿਮਰਨ ਨੂੰ ਕਿਉਂ ਨੀ ਕਰਦਾ? ਤੇ ਉਹ ਕਿੰਨਾ ਕੁ ਨਾਲ ਨਿਭਦਾ? ਸਾਹਿਬ ਕਹਿੰਦੇ ਨੇ, ਅੰਤ ਸਹਾਈ ਹੋਏ, ਜਿੱਥੇ ਤੇਰੇ ਸਰੀਰ ਨੇ ਵੀ ਸਾਥ ਛੱਡ ਜਾਣਾ ਨਾ, ਮੇਰੇ ਵਾਹਿਗੁਰੂ ਦਾ ਨਾਮ ਤੇਰੇ ਉੱਥੇ ਜਾ ਕੇ ਮਦਦ ਕਰੇਗਾ। ਨਾਮ ਤੋਂ ਵੱਡਾ ਕੋਈ ਸਾਥੀ ਨਹੀਂ। ਬਾਕੀ ਗੁਰੂ ਗ੍ਰੰਥ ਸਾਹਿਬ ਜੀ ਨੇ ਸਮਾਜ ਦੇ ਅੰਦਰ ਦੀ ਅਸਲੀਅਤ ਨੂੰ ਪ੍ਰਗਟ ਕੀਤਾ। ਹਜ਼ੂਰ ਦਾ ਇੱਕ ਪਾਵਨ ਪਵਿੱਤਰ ਬਚਨ ਆਉਂਦਾ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ। ਸਾਹਿਬ ਕਹਿੰਦੇ ਨੇ, ਮਨਮੁੱਖ ਬੰਦੇ ਨਾਲ ਜਦੋਂ ਵੀ ਮਿੱਤਰਤਾ ਪੈਂਦੀ ਹੈ ਨਾ, ਧਿਆਨ ਰੱਖੀ, ਮਨਮੁੱਖ ਬੰਦਾ ਕਦੀ ਵੀ ਮਿੱਤਰਤਾ ਅੰਦਰੋਂ ਨਹੀਂ ਹੋ ਪਾਉਂਦਾ। ਪਹਿਲੀ ਗੱਲ, ਲਾਲਚੀ ਬੰਦਾ ਕਦੀ ਮਿੱਤਰ ਹੋ ਹੀ ਨਹੀਂ ਸਕਦਾ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ, ਮਨਮੁੱਖ ਦੀ ਇੱਕ ਬਿਰਤੀ ਹੈ, ਉਹਦੀ ਦੋਸਤੀ ਕੇਵਲ ਤਾਂ ਕੇਵਲ ਸਵਾਰਥ ਤੇ ਖਲੋਤੀ ਹੈ। ਤੇ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ, ਤੇਰੇ ਕੋਲ ਦੌਲਤ ਦੇਖ ਕੇ ਤੇਰੇ ਸਾਥੀ ਤੇਰੇ ਮਿੱਤਰ ਬੇਅੰਤ ਬਣਨਗੇ, ਪਰ ਓਨੀ ਦੇਰ ਤੱਕ ਤੇਰੇ ਘਰ ਦੀ ਹਾਜ਼ਰੀ ਭਰਨਗੇ, ਉਤਨੀ ਦੇਰ ਤੱਕ ਤੇਰੇ ਨਾਲ ਮੇਲ ਮਿਲਾਪ ਰੱਖਣਗੇ, ਜਿੰਨੀ ਦੇਰ ਤੱਕ ਤੂੰ ਉਹਨਾਂ ਦੀ ਗਰਜ ਪੂਰੀ ਕਰਨਾ, ਤੂੰ ਲੋੜ ਪੂਰੀ ਕਰਨਾ, ਤੂੰ ਉਹਨਾਂ ਨੂੰ ਕੁਝ ਮੂੰਹ ਵਿੱਚ ਖਾਣ ਨੂੰ ਦੇਣਾ, ਤਨ ਢੱਕਣ ਲਈ ਕੁਝ ਪਾਉਣ ਨੂੰ ਦੇਣਾ, ਉਹਨਾਂ ਨੂੰ ਵਰਤਣ ਵਾਸਤੇ ਤੂੰ ਉਹਨਾਂ ਦੀ ਗਾਹੇ ਬਗਾਹੇ ਮਦਦ ਕਰਨਾ, ਜਿੰਨੀ ਦੇਰ ਤੱਕ ਤੂੰ ਕੁਝ ਦੇ ਰਿਹਾ ਓਨੀ ਦੇਰ ਤੱਕ ਤੇਰੇ ਮਿੱਤਰ ਨੇ। ਤੇ ਜਿੱਥੇ ਖਲੋਣਗੇ ਇੱਕ ਗੱਲ ਕਹਿਣਗੇ, ਇਹਦੇ ਵਰਗਾ ਬੰਦਾ ਤੇ ਦੁਨੀਆਂ ਤੇ ਹੈ ਹੀ ਕੋਈ ਨਹੀਂ। ਦੁਨੀਆਂ ਤੇ ਦੂਜਾ ਰੱਬ ਹੀ ਇਹਵੇਂ ਧਰਤੀ ਤੇ। ਪਰ ਪਿਆਰਿਆ, ਜਿੱਦਣ ਤੇਰੇ ਪੱਲੇ ਕੁਝ ਨਾ ਰਿਹਾ ਤੇ ਜਿਹੜੇ ਮਿੱਤਰ ਤੈਨੂੰ ਵਲ ਪਾ ਕੇ ਮਿਲਣ ਵਾਸਤੇ ਆਉਂਦੇ ਸਨ, ਤੂੰ ਉਹਨਾਂ ਲੋਕਾਂ ਨੂੰ ਸੁਨੇਹ ਭੇਜੇਗਾ ਜੋ ਟਾਲ ਮਟੋਲ ਕਰਕੇ ਤੈਨੂੰ ਮਿਲਣਾ ਵੀ ਪਸੰਦ ਨਹੀਂ ਕਰਨਗੇ। ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ, ਜਿੱਦਣ ਖਾਣ ਤੇ ਪਾਣ ਨੂੰ ਦੇਣਾ ਓਨੀ ਦੇਰ ਤੱਕ ਤੇਰੀ ਸਿਫਤ ਕਰਨਗੇ, ਤੇ ਜਿੱਦਣ ਤੂੰ ਪਿੱਛਾ ਹੱਥ ਖਿੱਚੇਗਾ ਤੇ ਉਸੇ ਜ਼ਬਾਨ ਨਾਲ ਤੇਰੀ ਨਿੰਦਿਆ ਵੀ ਕਰ ਦੇਣਗੇ। ਗੁਰੂ ਸਾਹਿਬ ਨੇ ਜਿਹੜਾ ਬਚਨ ਕਿਹਾ, ਸੁਖ ਮੈਂ ਬਹੁ ਸੰਗੀ ਭੈ, ਦੁੱਖ ਮੈਂ ਸੰਗ ਨਾ ਕੋਏ। ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਮਨ ਮੁੱਖਾਂ ਕੇਰੀ ਦੇਰ ਦੋਸਤੀ, ਸੰਗੀ ਦੀ ਮੈਂ ਵਿਚਾਰ ਕਰ ਰਿਹਾ, ਮਨਮੁੱਖ ਬੰਦੇ ਦੀ ਮਿੱਤਰਤਾ ਮਾਇਆ ਦਾ ਸੰਬੰਧ, ਕੇਵਲ ਦੌਲਤ ਨੂੰ ਮੁੱਖ ਰੱਖ ਕੇ ਮਿੱਤਰਤਾ ਪਾਉਂਦਾ, ਵੇਖਦਿਆਂ ਹੀ ਭੱਜ ਜਾਣ, ਪਰ ਜਿੱਦਣ ਤੈਨੂੰ ਲੋੜ ਪੈ ਗਈ ਪਿਆਰਿਆ, ਉਦਣ ਤੈਨੂੰ ਦੇਖਦਿਆਂ ਸਾਰ ਉਹਨਾਂ ਨੇ ਆਪਣੇ ਆਪ ਨੂੰ ਲੁਕਾ ਲੈਣਾ। ਮਨਮੁੱਖਾਂ ਕੇਰੀ ਦੋਸਤੀ, ਮਾਇਆ ਦਾ ਸੰਬੰਧ, ਵੇਖਦਿਆਂ ਹੀ ਭੱਜ ਜਾਣ, ਕਦੇ ਨਾ ਪਾਇਨ ਬੰਦ, ਜਿੱਚਰ ਪਹਿਨਣ ਖਾਵਨੇ। ਖਾਣ ਪਾਣ ਨੂੰ ਜਿੰਨੀ ਦੇਰ ਤੱਕ ਦੇਣਾ, ਟਿੱਚਰ ਰੱਖਣ ਗੰਢ, ਓਨੀ ਦੇਰ ਤੱਕ ਤੇਰੇ ਨਾਲ ਮਿਲਾਪ ਰੱਖਣਗੇ। ਜਿੱਤ ਦਿਨ ਕਿਛੂ ਨਾ ਹੋਵੇ, ਜਿੱਦਣ ਤੂੰ ਕੁਝ ਨਾ ਦੇ ਸਕਿਓ, ਤਿੱਤ ਦਿਨ ਬੋਲਣ ਗੰਢ, ਉਸੇ ਜ਼ਬਾਨ ਨਾਲ ਤੇਰੇ ਲਈ ਉਹ ਭੱਦੇ ਸ਼ਬਦ ਬੋਲਣੇ ਸ਼ੁਰੂ ਕਰ ਦੇ। ਲੋਕ ਕੇਵਲ ਸੁੱਖ ਦੇ ਨੇ, ਦੁੱਖ ਦਾ ਕੋਈ ਨਹੀਂ। ਹਜ਼ੂਰ ਨੇ ਬਾਣੀ ਵਿੱਚ ਬਚਨ ਬੜੇ ਪਿਆਰੇ ਕਹੇ ਨੇ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਨਾ, ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦਾ ਹੀ ਆਧਾਰ ਬਣਾ ਕੇ ਕਿਤੇ ਸਲੋਕ ਦੀ ਵਿਆਖਿਆ ਕਰੀਏ ਤੇ ਆਨੰਦ ਆ ਜਾਂਦਾ। ਜੇ ਗੁਰੂ ਤੇਗ ਬਹਾਦਰ ਸਲੋਕ ਵਿੱਚ ਕਹਿ ਰਹੇ ਨੇ, ਸੁਖ ਮੈਂ ਬਹੁ ਸੰਗੀ ਭਏ, ਦੁੱਖ ਮੈਂ ਸੰਗ ਨਾ ਕੋਏ, ਤੇ ਹਜ਼ੂਰ ਦਾ ਬਚਨ ਅਸੀਂ ਗੌੜੀ ਰਾਗ ਵਿੱਚ ਪੜ੍ਹਨੇ ਹਾਂ, ਮੈਂ ਤਿੰਨ ਚਾਰ ਪ੍ਰਮਾਣ ਇਸ ਸੰਬੰਧੀ ਸਾਹਿਬ ਦੀ ਬਾਣੀ ਵਿੱਚੋਂ ਅਰਜ਼ ਕਰਨੇ ਨੇ। ਗੁਰੂ ਤੇਗ ਬਹਾਦਰ ਜੀ ਗੌੜੀ ਰਾਗ ਵਿੱਚ ਇੱਕ ਬਚਨ ਕਰਦੇ ਨੇ। ਸਾਹਿਬ ਕਹਿੰਦੇ ਨੇ, ਮਨ ਰੇ ਕਹਾਂ ਭਇਓ ਤੈ ਬੌਰਾ, ਉਹ ਮੇਰੇ ਮਨਾ ਤੂੰ ਕਿੱਥੇ ਝੱਲਾ ਹੋ ਗਿਆ, ਦੁਨੀਆਂ ਦੀ ਵਾਹ ਵਾਹ ਪਿੱਛੇ ਪੈ ਕੇ। ਯਾਦ ਰੱਖੀ ਕਿ ਮਨ ਰੇ ਕਹਾਂ ਭਇਓ ਤੈ ਬੌਰਾ, ਜਿਸ ਦੌਲਤ ਨੂੰ ਦੇਖ ਕੇ ਤੂੰ ਆਪਣੇ ਅੰਦਰ ਨੂੰ ਹੌਲਾ ਕਰੀ ਬੈਠਾ, ਯਾਦ ਰੱਖ ਇਸ ਦੌਲਤ ਨੇ ਤੇਰੇ ਨਾਲ ਨਹੀਂ ਹੋ ਜਾਣਾ, ਇਹਨੇ ਤੇਰੇ ਨਾਲ ਨਿਭਣਾ ਨਹੀਂ। ਹਜ਼ੂਰ ਨੇ ਇਸੇ ਵਿੱਚ ਬਚਨ ਕੀਤਾ, ਇੱਕ ਪੰਕਤੀ ਆਉਂਦੀ ਏ। ਸਾਹਿਬ ਕਹਿੰਦੇ ਨੇ, ਜਿਸ ਘਰ ਨੂੰ, ਜਿਸ ਇਸਤਰੀ ਨੂੰ, ਜਿਸ ਪਰਿਵਾਰ ਨੂੰ ਤੂੰ ਆਪਣਾ ਸਮਝਣਾ ਪੈ, ਇਹਨੇ ਵਿੱਚੋਂ ਤੇਰਾ ਕੋਈ ਵੀ ਸਾਥ ਦੇਣ ਵਾਲਾ ਨਹੀਂ, ਤੂੰ ਐਵੇਂ ਝੱਲਾ ਬਣ ਕੇ ਇਹਨਾਂ ਦੇ ਪਿੱਛੇ ਤੁਰੀ ਨਾ ਜਾਈ। ਮਨ ਰੇ ਕਾਂ ਭਇਓ ਤੈ ਬੌਰਾ, ਐਨਸ ਔਦ ਘਟੈ ਨੀ ਜਾਣੈ, ਭਇਓ ਲੋਭ ਸੰਘੋਰਾ, ਜੋ ਤਨ ਤੈ ਆਪਣੋ ਕਰ ਜਾਣੇ ਹੋ, ਅਰ ਸੁੰਦਰ ਗ੍ਰਹਿ ਨਾਰੀ, ਇਨ ਮੈਂ ਕੱਚ ਤੇਰੋ ਰੇ ਨਾਇਨ, ਦੇਖੋ ਸੋਚ ਵਿਚਾਰੀ, ਕਿਉਂਕਿ ਸੁਖ ਮੈਂ ਬਹੁ ਸੰਗੀ ਭਏ, ਦੁੱਖ ਮੈਂ ਸੰਗ ਨਾ ਕੋਈ, ਇਨ ਮੈਂ ਕੱਚ ਤੇਰੋ ਰੇ ਨਾਇਨ, ਹੋ ਮੇਰੇ ਮਨਾ ਇਹਨਾਂ ਵਿੱਚੋਂ ਤੇਰਾ ਕੋਈ ਨਹੀਂ ਹੂੰ, ਆਪਣੇ ਹਿਰਦੇ ਵਿੱਚ ਤੂੰ ਸੋਚ ਕਿਉਂ ਨਹੀਂ ਲੈਂਦਾ। ਗੁਰੂ ਤੇਗ ਬਹਾਦਰ ਜੀ ਦਾ ਦੂਜਾ ਸ਼ਬਦ ਆਉਂਦਾ, ਦੇਵ ਗੰਧਾਰੀ ਮਹਿਲਾ ਨੌਵਾਂ ਸਾਹਿਬ ਕਹਿੰਦੇ ਨੇ ਜਗਤ ਮੈਂ ਝੂਠੀ ਦੇਖੀ ਪ੍ਰੀਤ, ਐਵੇਂ ਮਤ ਸਮਝੀ ਸਾਰੇ ਮੇਰੇ ਮਿੱਤਰ ਨੇ, ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਸੁਖ ਸਿਉਂ ਹੀ ਸਭ ਲਾਗੇ ਕਿਆ ਦਾਰਾ ਕਿਆ ਮੀਤ, ਅਸਲੀਅਤ ਇਹ ਵੀ ਭਾਵੇਂ ਮਿੱਤਰ ਏ ਭਾਵੇਂ ਇਸਤਰੀ ਏ ਭਾਵੇਂ ਪੁੱਤਰ ਏ, ਜੇ ਤੂੰ ਸੂਖਸ਼ਮਤਾ ਵੀ ਜਾ ਕੇ ਤੱਕੇ ਤੇ ਸਾਰੇ ਲੋਕ ਕੇਵਲ ਆਪਣੇ ਸਵਾਰਥ ਲਈ ਤੇਰੇ ਨਾਲ ਜੁੜੇ ਹੋਏ, ਆਪਣੇ ਸੁਖ ਸਿਉਂ ਸਹੀ ਸਭ ਲਾਗੇ ਕਿਆ ਦਾਰਾ ਕਿਆ ਮੀਤ, ਮੇਰੋ ਮੇਰੋ ਸਭੈ ਕਹਿਤ ਹੈ, ਜਿੰਨੀ ਦੇਰ ਤੱਕ ਤੇਰੇ ਕੋਲ ਸੁਖ ਏ ਨਾ ਹਰ ਕੋਈ ਕਹੇਗਾ ਤੂੰ ਸਾਡਾ ਹੈ ਤੂੰ ਮੇਰਾ ਹੈ। ਪਰ ਸਾਹਿਬ ਕਹਿੰਦੇ ਨੇ ਖਿੱਤ ਸਿਓ ਬਾਂਧਿਓ ਚੀਤ, ਪਰ ਯਾਦ ਰੱਖੀ ਮੇਰੇ ਮਨਾ ਅੰਤ ਬਾਰ ਸੰਗੀ ਨੇ ਕਹੁ, ਇਹ ਅਚਰਜ ਹੈ ਰੀਤ, ਮਨ ਮੂਰਖ ਅਜੂ ਨੇ ਸਮਝਤ, ਸਿੱਖ ਦੇ ਹਾਰਿਓ ਨੀਤ, ਨਾਨਕ ਭਵਜਲ ਪਾਰ ਪਰੇ ਜੋ ਗਾਵੇ ਪ੍ਰਭ ਕੇ ਗੀਤ, ਤੇਰੇ ਨਾਲ ਕੇਵਲ ਵਾਹਿਗੁਰੂ ਦਾ ਨਾਮ ਜਾਣੇ, ਦੁਨੀਆਂ ਵਿੱਚੋਂ ਕੋਈ ਵੀ ਬੰਦਾ ਤੇਰਾ ਮਦਦਗਾਰ ਨਹੀਂ, ਕਿਸੇ ਨੇ ਤੇਰਾ ਸਾਥ ਨਹੀਂ ਦੇਣਾ। ਸਿਆਣੇ ਲੋਕਾਂ ਨੇ ਬੜੀਆਂ ਪਿਆਰੀਆਂ ਪਿਆਰੀਆਂ ਉਦਾਹਰਨਾਂ ਦਿੱਤੀਆਂ ਨੇ। ਇੱਕ ਅਦੀਬ ਨੇ ਨਾ ਆਪਣੀ ਪੁਸਤਕ ਵਿੱਚ ਇੱਕ ਬਚਨ ਕੀਤਾ, ਕਹਿੰਦਾ ਜੇ ਤਾਂ ਕੋਈ ਮਿੱਤਰ ਮਿਲ ਜਾਏ ਵਾਕਈ ਚੰਗਾ, ਸਾਥੀ ਮਿਲ ਜਾਏ ਵਾਕਈ ਨਾਮ ਨਾਲ ਜੁੜਿਆ, ਉਹ ਤਾਂ ਪਰਮੇਸ਼ਵਰ ਤੱਕ ਪਹੁੰਚਾਉਣ ਲਈ ਪੂਰੀ ਮਦਦ ਕਰਦਾ, ਤੇ ਜੇ ਮਨਮੁੱਖ ਬੰਦਾ ਮਿਲ ਜਾਏ ਨਾ ਉਹਦੀ ਮਿੱਤਰਤਾ ਕਦੀ ਨਿਭਦੀ ਨਹੀਂ। ਇੱਕ ਅਦੀਬ ਨੇ ਬਚਨ ਕੀਤਾ, ਉਹ ਕਹਿੰਦਾ ਦੁਰਜਨ ਪ੍ਰੀਤ ਜੀਰਨ ਬਸਤਰ, ਕਹਿੰਦੇ ਨੇ ਜਿਹੜਾ ਦੁਰਜਨ ਬੰਦਾ ਹੈ ਨਾ ਭੈੜੀ ਮੱਤ ਵਾਲਾ ਉਹਦੀ, ਪਰ ਉਹ ਕਹਿੰਦਾ ਪਿਆਰਿਆ ਪੁਰਾਣਾ ਕੱਪੜਾ ਕਦੀ ਨਹੀਂ ਉਹ ਰਹਿਣਾ ਤੇਰੇ ਕੋਲ, ਜੋ ਜਿੰਨਾ ਇਹਨੂੰ ਹੱਥਾਂ ਨਾਲ ਗੰਢਣ ਦੀ ਕੋਸ਼ਿਸ਼ ਕਰੇਗਾ ਉਹਨਾਂ ਇਹ ਛਿੱਜ ਛਿੱਜ ਕੇ ਤੇਰੇ ਹੱਥਾਂ ਵਿੱਚੋਂ ਨਿਕਲੇ। ਮਨਮੁੱਖ ਬੰਦੇ ਦੀ ਮਿੱਤਰਤਾ ਪੁਰਾਣੇ ਕੱਪੜੇ ਦੀ ਤਰ੍ਹਾਂ ਹੈ। ਕਹਿਣ ਲੱਗੇ ਦੁਰਜਨ ਪ੍ਰੀਤ ਜੀਰਨ ਬਸਨ, ਕਹਿਣ ਲੱਗੇ ਜਦੋਂ ਆਪਾਂ ਜੋੜਨੇ ਆ ਇਹ ਦਿਨੋ ਦਿਨ ਘੱਟਦੀ ਜਾਂਦੀ ਏ, ਇਹ ਦਿਨੋ ਦਿਨ ਬਸਤਰ ਪਾਟਦਾ ਜਾਂਦਾ ਹੈ। ਕਹਿਣ ਲੱਗੇ ਪਰ ਜਿਹੜਾ ਸਨਮੁਖ ਰਹਿਣ ਵਾਲਾ ਬੰਦਾ ਹੈ ਨਾ ਉਹਦੀ ਪ੍ਰੀਤ ਇੱਕ ਰੇਸ਼ਮ ਦੇ ਧਾਗੇ ਦੀ ਤਰ੍ਹਾਂ, ਤੇ ਰੇਸ਼ਮ ਦੇ ਧਾਗੇ ਨੂੰ ਜਿੰਨਾ ਵੀ ਆਪਾਂ ਸੁਲਝਾਣਾ ਚਾਹੀਏ ਓਨਾ ਉਹ ਉਲਝਦਾ, ਓਨਾ ਉਹ ਆਪਸ ਵਿੱਚ ਮਿਲਦਾ। ਗੁਰਮੁਖ ਬੰਦਾ ਜਿਹੜਾ ਅੰਦਰੋਂ ਜੁੜਿਆ ਹੈ ਉਹ ਰੇਸ਼ਮ ਦੇ ਧਾਗੇ ਦੀ ਤਰ੍ਹਾਂ ਤੇਰੇ ਅੰਦਰ ਨੂੰ ਟਿਕਾ ਕੇ ਤੇਰੇ ਨਾਲ ਸਾਂਝ ਪਾਏਗਾ, ਤੇ ਮਨਮੁੱਖ ਬੰਦਾ ਪੁਰਾਣੇ ਕੱਪੜੇ ਦੀ ਤਰ੍ਹਾਂ ਤੂੰ ਜਿੰਨਾ ਵੀ ਕੋਸ਼ਿਸ਼ ਕਰੇਗਾ ਇਹਨੂੰ ਜੇੜਨ ਦੀ ਇਹਨੇ ਤੇਰੇ ਤੋਂ ਦੂਰ ਹੋ ਹੀ ਜਾਂਦਾ। ਸਾਹਿਬ ਕਹਿੰਦੇ ਨੇ ਲੋਕ ਕੇਵਲ ਸੁੱਖ ਦੇ ਮਿੱਤਰ ਨੇ, ਕਦੀ ਤੱਕੀਏ ਖਾਂ ਜਦੋਂ ਆਪਾਂ ਬਾਗ ਵਿੱਚ ਦੇਖਨੇ ਆ। ਇੱਕ ਅਦੀਬ ਕਹਿੰਦਾ ਕੇਵਲ ਮਨੁੱਖ ਨਹੀਂ ਹਰ ਇੱਕ ਜੀਵ ਜਿਹੜਾ ਉਹ ਸੁੱਖ ਦਾ ਸਾਥੀ ਏ, ਜਦੋਂ ਕਿਤੇ ਗੁਲਾਬ ਦੇ ਫੁੱਲ ਖਿੜਦੇ ਨੇ ਨਾ ਕਮਲ ਦੇ ਫੁੱਲ ਖਿੜਦੇ ਨੇ, ਤੇ ਭਵਰਾ ਵੀ ਕੇਵਲ ਉਦੋਂ ਹੀ ਫੇਰਾ ਆ ਕੇ ਪਾਉਂਦਾ ਸਰੋਵਰ ਦੇ ਅੰਦਰ ਜਦੋਂ ਫੁੱਲ ਖਿੜੇ ਨੇ, ਤੇ ਪਿਆਰਿਓ ਜਦੋਂ ਫੁੱਲ ਮੁਰਝਾ ਜਾਣ ਤੇ ਭਵਰਾ ਵੀ ਕਦੀ ਪਰਤ ਕੇ ਸਰੋਵਰ ਤੇ ਆਉਂਦਾ ਨਹੀਂ। ਦੀਵਾ ਹੋਵੇ ਬਲਦਾ ਤੇ ਪਤੰਗੇ ਵੀ ਉਦੋਂ ਪਹੁੰਚਦੇ ਨੇ ਜਦੋਂ ਦੀਵੇ ਦੀ ਲੋ ਦੀਵੇ ਦੀ ਰੋਸ਼ਨੀ ਨਿਕਲਦੀ ਹੋਵੇ, ਤੇ ਜਿੱਦਣ ਦੀਵਾ ਬੁੱਝ ਜਾਏ ਨਾ ਪਿਆਰਿਓ ਪਤੰਗੇ ਵੀ ਉਸ ਘਰ ਵਿੱਚ ਫੇਰਾ ਨਹੀਂ ਦੇ ਪਾਉਂਦੇ। ਤੇ ਸਿਆਣੇ ਲੋਕਾਂ ਨੇ ਇੱਕ ਗੱਲ ਬੜੀ ਸੋਹਣੀ ਕਹੀ, ਕਹਿਣ ਲੱਗੇ ਦੁਨੀਆਂ ਸੁੱਖ ਦੀ ਸਾਥੀ ਏ। ਉਹਨਾਂ ਨੇ ਬਚਨ ਕੀਤਾ, ਅਸੀਂ ਕਹਿੰਦੇ ਹਾਂ ਕੋਇਲ ਬੜੀ ਚੰਗੀ, ਭਾਵੇਂ ਇਹਦਾ ਰੰਗ ਕਾਲਾ ਹੈ ਪਰ ਇਹਦੀ ਆਵਾਜ਼ ਵਿੱਚ ਮਿਠਾਸ ਏ, ਹਰ ਇੱਕ ਨੂੰ ਆਪਣੀ ਆਵਾਜ਼ ਵਿੱਚ ਨਾਲ ਕੀਲਦੀ ਏ। ਉਸ ਅਦੀਬ ਨੇ ਇੱਕ ਗੱਲ ਕੀ, ਕਹਿੰਦਾ ਕੋਇਲ ਵੀ ਤਾਂ ਸਵਾਰਥੀ ਏ ਨਾ, ਜਦੋਂ ਤਾਂ ਅੰਬਾਂ ਦੇ ਬੂਟਿਆਂ ਨੂੰ ਬੂਰ ਪੈਂਦਾ, ਜਦੋਂ ਕਿਤੇ ਬਸੰਤ ਦੀ ਰੁੱਤ ਆਉਂਦੀ ਏ ਜਾਂ ਕਿਤੇ ਅੰਬਾਂ ਨੂੰ ਬੂਰ ਪੈ ਕੇ ਉਹ ਫਲ ਬਣਦੇ ਨੇ ਉਦੋਂ ਕੋਇਲ ਵੀ ਮਿੱਠੇ ਗੀਤ ਅਲਾਪਦੀ ਏ। ਕਹਿਣ ਲੱਗੇ ਕੋਇਲ ਤੂੰ ਕਿਹੜੀ ਦਿਲੋਂ ਪਿਆਰ ਕਰਨੀ ਏ, ਪੱਤ ਚੜ੍ਹਦੀ ਰੁੱਤ ਵੀ ਤਾਂ ਤੂੰ ਕਦੀ ਬਾਗ ਵਿੱਚ ਫੇਰਾ ਨਹੀਂ ਪਾਉਂਦੀ, ਤੇਰਾ ਸੰਬੰਧ ਵੀ ਕੇਵਲ ਉਦੋਂ ਮੈਂ ਜਦੋਂ ਹਰਿਆਵਲ ਹੋਵੇ ਜਦੋਂ ਫਲ ਹੋਣ। ਕਹਿਣ ਲੱਗੇ ਸਵਾਰਥੀ ਮਿੱਤਰ ਕੋਇਲ ਦੀ ਤਰ੍ਹਾਂ ਨੇ, ਜਦੋਂ ਤੁਹਾਡੇ ਕੋਲ ਦੌਲਤ ਏ ਜਦੋਂ ਤੁਹਾਡੇ ਕੋਲ ਸੁੱਖ ਏ ਉਦੋਂ ਕੋਇਲ ਦੀ ਤਰ੍ਹਾਂ ਤੁਹਾਡੇ ਕੋਲ ਬੈਠ ਕੇ ਮਿੱਠੇ ਗੀਤ ਅਲਾਪਣਗੇ, ਤੇ ਜੇ ਕਿਤੇ ਦੁੱਖ ਦੀ ਪੱਤ ਝੜ ਆ ਗਈ ਤੇ ਇਹਨਾਂ ਵਿੱਚੋਂ ਕਿਸੇ ਨੇ ਫੇਰਾ ਨਹੀਂ ਦੇ ਪਾਉਣਾ, ਕਿਉਂਕਿ ਇਹ ਲੋਕ ਕੇਵਲ ਖਿੜਿਆ ਹੋਇਆਂ ਦੇ ਸਾਥੀ ਨੇ, ਮੁਰਝਾਇਆ ਹੋਇਆਂ ਦਾ ਸਾਥੀ ਕੋਈ ਵੀ। ਸਾਹਿਬ ਕਹਿੰਦੇ ਨੇ ਅੰਤਲੇ ਸਮੇਂ ਕੋਈ ਨਿਭਦਾ। ਸਤਿਗੁਰੂ ਗੁਰੂ ਤੇਗ ਬਹਾਦਰ ਜੀ ਨੇ ਪਹਿਲਾ ਪ੍ਰਮਾਣ ਮੈਂ ਅਰਜ਼ ਕੀਤੀ, ਗੁਰੂ ਗ੍ਰੰਥ ਸਾਹਿਬ ਦਾ ਰਾਗ ਗੌੜੀ, ਦੂਸਰਾ ਦੇਵ ਗੰਧਾਰੀ, ਤੇ ਤੀਜਾ ਪ੍ਰਮਾਣ ਮੇਰੇ ਬਾਬਾ ਜੀ ਨੇ ਗੁਰੂ ਗ੍ਰੰਥ ਸਾਹਿਬ ਦੇ ਸੋਰਤ ਰਾਗ ਨਹੀਂ ਦਿੱਤਾ, ਤੇ ਸਭ ਤੋਂ ਅਖੀਰ ਦਾ ਸ਼ਬਦ ਏ ਕਹਿੰਦੇ ਨੇ ਪ੍ਰੀਤਮ ਜਾਣ ਲਿਓ ਮਨ ਮਾਹੀ, ਪ੍ਰੀਤਮ ਦਰ ਤੇ ਉਹ ਮੇਰੇ ਪਿਆਰੇ ਮੇਰੀ ਇੱਕ ਗੱਲ ਅੱਜ ਚੰਗੀ ਤਰ੍ਹਾਂ ਤੂੰ ਆਪਣੇ ਪੱਲੇ ਬੰਨ ਕੇ ਲੈ ਜਾਈ, प्रीतम जान लो मन माही की दसना चाहते हो। साहब कह लगे अपने सुख से ही जग फांदे हो, को काम को नहीं, सारी दुनिया केवल अपने सुख नाल एक दूजे दे नेड़े ढुक दिए, इस दुनिया में कोई किसे दा नहीं। उन्होंने अगला वचन किया, साहब कहने सुख मैं आन बहुत मिल बैठत रहत चौं दिशके रह, जदो तेरे कुल सुख है तेरे चार चुफेरे झुरमट प्यार रहेगा, लोग तेनू मिलन वाले तेरी इंतजार करनगे। साहब कहने सुख मैं आन बहुत मिल बैठत रहत चौं दिशके रह, बिपत परी सब ही संग छाड़त को ना आवत मेरा, जिदन तेरे ते पीड़ा पै गई उदन तेरे मित्रा विचो किसे ने तेरा साथ नहीं देना। जिन्हां ते पूर्ण यकीन कर ले वकत दे वकत ना ओ भी धोखा दे जांदे। सदियां पहला बगदाद दी धरती ते एक बड़ी हैरानी जनक घटना वापरी सी। कैद खाने दे विच एक सूफी फकीर है ते उस दा नाम सी मंसूर, ते उस दी जबान विचो इको आवाज निकली सी अमल हक, ते कैदियां विच बैठे उन्हें एक गल कह दिती, कहन लगा जे तुसी चाहो ता मैं तुहानू सब नू रिहा कर सकना वा। ते विचो किसे कैदी ने ठठा करके कहा सी तेरे ता अपने हाथ हाथ पैर संगला नाल लुड़े ने, सानू रिहा करन दी बजाय तू आप क्यों नहीं रिहा हो जांदा। ते मंसूर ने केवल कहिंदे ने ताड़िया नू नेत्र भर के तकिया ते सारे ताले जिहड़े सन ओ अचनचित टुट गए। जदों साथियां ने कहा तू रिहा नहीं होना, कहन लगा मैं अपने मालक दी कैद विच आ, मेरी कैद विच एक राज है ते याद रखना जिदन मैं खत्म होना है उदन दुनिया विच ए राज प्रगट होना है। खैर मंसूर नू बगदाद दे अंदर जदों संसार कीता गया, लोकां ने पत्थर मारे ने, ते इन्हां विच इहदा एक बड़ा परम मित्र सी जिहड़ा मंसूर दे अंदर दी अवस्था नू जाणदा है। ओह कहिंदा सी अनहल हक, इहदा मतलब मैं खुदा वां, ओह पहुंच चुका सी। उहदा इक मित्र है छिबली, उहदे अंदर नू जाणदा है कि मंसूर बड़ा पहुंचया होया फकीर है, ते जदों बादशाह ने कहा भी मंसूर दे उपर पत्थरां दा वार करो, पत्थरां नाल इहनूं खत्म कर दिओ मार मार के, सारियां ने पत्थर मारे ते जिहड़ा इहदा परम मित्र सी ना ओह भी इहदे सामने आया, इहने पत्थर तां नहीं मारिया पर याद रखना अपनी जेब विचों इहने गुलाब दा फुल कढ़िया, ते मंसूर दे चेहरे ते जदों फुल मारिया ते पत्थर पैंदिया मंसूर हसदा सी, ते जदों फुल इहदे चेहरे ते वज्जा ते इहदियां बाह निकल गईआं, इहदियां आह निकल गईआं, इहदी चीक निकली, ते पुछण वाले ने पुछ लिया सी मंसूर इन्ने पत्थर वजे ते तेरे अंदरों सी नहीं, तू रोया नहीं, तू खिड़खड़ा के हसदा रहा, पर एक फुल तेरे चेहरे ते वजे ते इको दम तेरिया अंदर तो हुका निकल गई, इहदा कारण की। मंसूर ने एक गल कही सी, कहिंदा मैं खुदा की इबादत तां बड़ी कीती पर अज मैनू एक होर तजर्बा होया है कि इस दुनिया विच कोई किसे दा नहीं जिस नूं मैं अपना मित्र समझना वा, जेड़ा मेरे अंदर दे भेद दा जाणू है, उन्हें भी फुल मैनूं मार दिता है ना। गल पत्थर दी नहीं, इहदा मतलब मारन वालियां दी कतार विच तां ओह भी शामिल हो गया जेड़ा मेरे अंदर दे भेद नूं समझदा है, इस करके मेरा अंदर रोक के कहिंदा दुनिया दे लोगो इस संसार विच कोई किसे दा नहीं। पत्थर मार दिता, फुल मार दिता, गल तां इक्को ही होई ना, पर याद रखना गुरु तेग बहादुर जी इस गल नूं पक्कियां पै करांदे ने, कहिंदे ने प्यारिया सुख मैं आन बहुत मिल बैठत रहत चौं दिशके रह, बिपत परी सब ही संग छाड़त को न आवत मेरै, ते कहिंदे ने इत्थों तक घर की नार बहुत हित जात्यो, जिस घर वाली नाल अक दा नेवे सदा रहत संग लागी। ते इत्थे केवल इस्त्री लई नहीं ਇਹ ਉਪਦੇਸ਼ ਮਰਦ ਲਈ ਵੀ ਢੁਕਦਾ ਪਿਆ। ਸਾਹਿਬ ਕਹਿੰਦੇ ਨੇ ਭਾਵੇਂ ਇਸਤਰੀ ਤੇ ਮਰਦ ਇੱਕ ਦੂਜੇ ਦੇ ਜੀਵਨ ਸਾਥੀ ਤੇ ਜੀਵਨ ਸਾਥਣ ਨੇ, ਪਰ ਯਾਦ ਰੱਖਣਾ ਜਦੋਂ ਅੰਤਲਾ ਸਮਾਂ ਆਵੇ ਮਰਦ ਕਦੀ ਇਸਤਰੀ ਨਾਲ ਨਹੀਂ ਜਾਂਦਾ ਤੇ ਇਸਤਰੀ ਕਦੀ ਮਰਦ ਨਾਲ ਨਹੀਂ ਗਈ। ਸਾਹਿਬ ਕਹਿੰਦੇ ਨੇ ਪਿਆਰਿਆ ਕਿ ਘਰ ਕੀ ਨਾਰ ਬਹੁਤ ਹਿੱਤ ਜਾਸਿਓ ਸਦਾ ਰਹਿਤ ਸੰਗ ਲਾਗੀ, ਜਦ ਹੀ ਹੰਸ ਤਜੀ ਇਹ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ, ਦੁੱਖ ਮੈਂ ਸੰਗ ਨਾ ਕੋਏ ਪ੍ਰੇਤ ਪ੍ਰੇਤ ਕਰ ਭਾਗੀ। ਤੇ ਗੁਰੂ ਤੇਗ ਬਹਾਦਰ ਇਸ ਦੁਨੀਆਂ ਵਿੱਚ ਕੋਈ ਕਿਸੇ ਦਾ ਨਹੀਂ, ਤੇ ਹਜ਼ੂਰ ਕਹਿਣ ਲੱਗੇ ਪਿਆਰੇ ਇਹ ਬਿਦ ਕੋ ਵਿਵਹਾਰ ਬਣਿਓ ਹੈ ਜਾਂ ਸੋ ਨਿਉ ਲਗਾਇਓ, ਅੰਤ ਬਾਰ ਨਾਨਕ ਬਿਨ ਹਰ ਜੀ ਕੋ ਕਾਮ ਨਾ ਆਇਓ, ਕਹੋ ਨਾਨਕ ਹਰ ਭਜ ਮਨਾ ਅੰਤ ਸਹਾਈ, ਹੋਏ। ਅੰਤ ਬਾਰ ਨਾਨਕ ਬਿਨ ਹਰਜੀ ਕੋ ਕਾਮ ਨਾ ਆਇਓ। ਗੁਰੂ ਤੇਗ ਬਹਾਦਰ ਜੀ ਨੇ ਇਸੇ ਪ੍ਰਥਾ ਚੌਥਾ ਪ੍ਰਮਾਣ ਦਿੱਤਾ ਤੇ ਗੁਰੂ ਗ੍ਰੰਥ ਸਾਹਿਬ ਦਾ ਰਾਗ ਤਿਲੰਗ ਮੈਂ ਅਰਜ਼ ਕੀਤੀ ਚਾਰ ਪ੍ਰਮਾਣ ਇਸੇ ਸ਼ਲੋਕ ਨਾਲ ਢੁਕਦੇ ਨੇ। ਪਹਿਲਾਂ ਅਰਜ਼ ਕੀਤੀ ਸੀ ਮਨ ਰੇ ਤਾਂ ਭਇਓ ਤੈ ਬੌਰਾ, ਦੂਸਰੀ ਅਰਜ਼ ਕੀਤੀ ਜਗਤ ਮੈਂ ਝੂਠੀ ਦੇਖੀ ਪ੍ਰੀਤ, ਤੀਸਰਾ ਸਾਹਿਬ ਕਹਿੰਦੇ ਪ੍ਰੀਤਮ ਜਾਣ ਲਿਓ ਮਨ ਮਾਹੀ, ਤੇ ਚੌਥਾ ਬਚਨ ਮੇਰੇ ਗੁਰੂ ਤੇਗ ਬਹਾਦਰ ਕਰਦੇ ਨੇ ਜਾਗ ਲਿਓ ਰੇ ਮਨਾ ਜਾਗ ਲਿਓ, ਕਹਾਂ ਗਾਫਲ ਸੋਇਆ ਜੋ ਤਨ ਉਪਜਿਆ ਸੰਗ ਹੀ ਸੋਪੀ ਸੰਗ ਨਾ ਹੋਇਆ। ਕਹਿਣ ਲੱਗੇ ਪਿਆਰੇ ਇਹਦੇ ਵਿੱਚੋਂ ਕੋਈ ਤੇਰੇ ਨਾਲ ਨਹੀਂ ਉਹ ਨਿਭਣਾ, ਤੇਰਾ ਤਾਂ ਤਨ ਵੀ ਆਪਣੇ ਨਾਲ ਨਹੀਂ ਤੁਰਨਾ, ਤੇ ਤੂੰ ਕਿਸ ਮਾਣ ਤੇ ਬੈਠਾ ਪਿਆ ਕਿ ਸਾਰਾ ਸੰਸਾਰ ਮੇਰਾ। ਸਤਿਗੁਰੂ ਕਹਿੰਦੇ ਨੇ ਇਸ ਦੁਨੀਆ ਵਿੱਚ ਸੁੱਖ ਦੇ ਮਿੱਤਰ ਬੜੇ ਨੇ ਪਰ ਦੁੱਖ ਦਾ ਮਿੱਤਰ ਕੋਈ ਵਿਰਲਾ ਵਿਰਲਾ ਹੁੰਦਾ ਜੀ, ਤੇ ਜਿਹੜਾ ਦੁੱਖ ਦਾ ਮਿੱਤਰ ਬਣ ਜਾਏ ਨਾ ਉਹਦੇ ਤੇ ਯਕੀਨ ਨਹੀਂ ਕਰਨਾ। ਬਾਬਾ ਫਰੀਦ ਸਾਹਿਬ ਕਹਿੰਦੇ ਨੇ ਮਿੱਤਰ ਬਣਾਉਣਾ ਕੋਈ ਮਾੜੀ ਗੱਲ ਨਹੀਂ, ਮਿੱਤਰ ਬੜਾ ਪਿਆਰਾ ਸ਼ਬਦ ਹੈ। ਤੇ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਬਦ ਨੂੰ ਬੜੀ ਵਾਰੀ ਸੰਬੋਧਨ ਕੀਤਾ ਜਿਵੇਂ ਸੁਣ ਯਾਰ ਹਮਾਰੇ ਸੱਜਣ, ਜਾਂ ਸਾਹਿਬ ਕਹਿੰਦੇ ਆ ਬਾਣੀ ਵਿੱਚ ਪੜ੍ਹਨੇ ਆ ਜਗ ਸਭਾਇਆ ਜਨ ਨਾਨਕ ਵਿਰਲੇ ਕਈ। ਬਾਬਾ ਫਰੀਦ ਸਾਹਿਬ ਧਾਉਕਾ ਦੇਖ ਕੇ ਕਹਿੰਦੇ ਫਰੀਦਾ ਗੱਲੀ ਸੋ ਸੱਜਣ ਵੀ, ਅਨੇਕਾਂ ਮਿੱਤਰ ਮਿਲਦੇ ਨੇ ਸੁੱਖ ਦੇ ਸਾਥੀ ਪਰ ਕੋਈ ਇਹੋ ਜਿਹਾ ਮਿੱਤਰ ਹੈ, ਇੱਕ ਢੁੰਡੇਦੀ ਨਾਲ ਹਾਂ, ਕੋਈ ਇਹੋ ਜਿਹਾ ਮਿੱਤਰ ਮਿਲ ਜਾਏ ਜਿਹੜਾ ਇੱਕ ਗੱਲ ਕਹਿ ਕੇ ਸੱਜਣਾ ਜਿੱਥੇ ਤੂੰ ਤੁਰੇਗਾ ਮੈਂ ਤੇਰੇ ਨਾਲ ਜਾਵਾਂਗਾ, ਕੋਈ ਇਹੋ ਜਿਹਾ ਮਿੱਤਰ ਹੈ। ਪਰ ਹਾਂ ਗੁਰੂ ਗ੍ਰੰਥ ਸਾਹਿਬ ਨੇ ਪ੍ਰਮਾਣ ਦਿੱਤੇ ਨੇ, ਕਹਿੰਦੇ ਨੇ ਕਿਸੇ ਗੁਰਮੁਖ ਨਾਲ ਮਿੱਤਰਤਾ ਪਾ, ਅੰਦਰੋਂ ਹੋਵੇ ਜੁੜਿਆ, ਅੰਦਰੋਂ ਹੋਵੇ ਗੁਰੂ ਦੀ ਕਿਰਪਾ ਨਾਲ ਨਿਵਾਜਿਆ, ਤੇ ਯਾਦ ਰੱਖੀ ਉਹ ਸਾਥੀ ਸੁੱਖ ਦਾ ਨਹੀਂ ਦੁੱਖ ਵਿੱਚ ਵੀ ਕਦੀ ਤੇਰੀ ਬਾਂਹ ਨਹੀਂ ਛੱਡੇਗਾ। ਦੁਨੀਆਂ ਦੇ ਮਿੱਤਰ ਤਾਂ ਕੱਚੇ ਨੇ ਪਰ ਇੱਕ ਸੱਜਣ ਸੰਤ ਗੁਰੂ ਐਸਾ ਹੀ ਜਿਹੜਾ ਪਿਆਰਿਆ ਸਾਰੀ ਦੁਨੀਆਂ ਸਾਥ ਛੱਡ ਜਾਏ ਪਰ ਗੁਰੂ ਕਦੀ ਸਿੱਖ ਦੀ ਬਾਂਹ ਛੱਡਦਾ ਨਹੀਂ। ਹਜ਼ੂਰ ਜੇ ਕਹਿ ਰਹੇ ਨੇ ਨਾ ਗੱਲੀ ਸੋ ਸੱਜਣ ਵੀ, ਇੱਕ ਢੁੰਡੇਦੀ ਨਾਲ ਹਾਂ, ਪਹਿਲੀ ਗੱਲ ਭਾਵੇਂ ਦੁਨਿਆਵੀ ਤੌਰ ਤੇ ਵੀ ਨਾ ਜਦੋਂ ਕਿਸੇ ਨਾਲ ਮਿੱਤਰਤਾ ਪਾਈਏ, ਜਿਹੜਾ ਆਪਣੇ ਮਿੱਤਰ ਤੋਂ ਆਪਣੇ ਅੰਦਰ ਨੂੰ ਲੁਕਾ ਕੇ ਰੱਖਦਾ ਕਪਟ ਕਰਦਾ, ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਉਹਦਾ ਤਨ ਇਸ ਤਰ੍ਹਾਂ ਸੜ ਜਾਏ ਅੱਗ ਦੇ ਉੱਤੇ ਜਿਵੇਂ ਮਜੀਦ ਦਾ ਰੰਗ ਸੜ ਜਾਂਦਾ। ਕਹਿੰਦੇ ਨੇ ਮਿੱਤਰ ਕਹਿ ਕੇ ਕਪਟ ਕਿਉਂ, ਅੰਦਰ ਦੀ ਸਾਂਝ ਪਾ ਕੇ ਅੰਦਰ ਲੁਕਾਣਾ ਕਿਉਂ, ਕਿਸੇ ਤੇ ਯਕੀਨ ਕਰਕੇ ਆਪਣਾ ਬਣਾ ਕੇ ਉਹਨੂੰ ਦਗਾ ਕਿਉਂ ਦੇਣਾ। ਤੇ ਯਾਦ ਰੱਖ ਜੇ ਤੂੰ ਕਿਸੇ ਨੂੰ ਮਿੱਤਰ ਬਣਾ ਕੇ ਕਪਟ ਪਿਆ ਕਰਨਾ ਤੇ ਫਿਰ ਬਾਬਾ ਫਰੀਦ ਸਾਹਿਬ ਕਹਿੰਦੇ ਨੇ ਫਰੀਦਾ ਜੇ ਮੈਂ ਹੁੰਦਾ ਵਾਰਿਆ, ਵਾਰਿਆ ਦਰਸੇ ਮੈਂ ਆਪਣੇ ਆਪ ਨੂੰ ਲੁਕਾਉਂਦਾ, ਮਿੱਤਾਂ ਆਏੜਿਆਂ ਦਰਸੇ ਉਹ ਮੇਰੇ ਮਿੱਤਰ, ਜਦੋਂ ਤੂੰ ਮੇਰੇ ਘਰ ਆਵੇਂ ਤੇ ਮੈਂ ਆਪਣੇ ਅੰਦਰ ਨੂੰ ਲੁਕਾ ਲਵਾਂ, ਕਪਟ ਕਰਾਂ ਤੇਰੇ ਨਾਲ, ਖੇੜਾ ਜਲੇ ਮਜੀਦ ਜਿਉਂ, ਖੇੜਾ ਦਰਸੇ ਸਰੀਰ, ਮੇਰਾ ਤਨ ਜਿਉਂਦੇ ਜੀ ਅੱਗ ਵਿੱਚ ਸੜ ਕੇ ਇਸ ਤਰ੍ਹਾਂ ਪਲੂਸ ਜਾਏ, ਸਵਾਹ ਹੋ ਜਾਏ ਉੱਪਰ ਅੰਗਾਰਾ, ਜਿਵੇਂ ਮਜੀਦ ਸੜ ਜਾਂਦਾ ਹੈ ਮੇਰਾ ਤਨ ਸੜ ਜਾਏ। ਗੁਰੂ ਮਿੱਤਰ ਜੇ ਮੈਂ ਤੇਰੇ ਤੋਂ ਕੁਝ ਲੁਕਾ ਕੇ ਰੱਖਾਂ ਤਾਂ, ਜੇ ਸੱਜਣ ਮਿੱਤਰ ਮੈਂ ਤੇਰੇ ਤੋਂ ਕੁਝ ਲੁਕਾਵਾਂ, ਇਹਦਾ ਮਤਲਬ ਕੋਈ ਮਿੱਤਰ ਚਾਹੀਦਾ ਹੈ। ਹਜ਼ੂਰ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ ਲੱਭ ਖਾਂ ਕੋਈ ਇਹੋ ਜਿਹਾ ਸੰਗੀ ਹੈ ਜਿਹੜਾ ਦੁੱਖ ਵਿੱਚ ਵੀ ਕਹਿ ਮੈਂ ਤੇਰਾ ਵਾਂ। ਤੇ ਅੱਗੋ ਗੁਰੂ ਗ੍ਰੰਥ ਸਾਹਿਬ ਵਿੱਚੋਂ ਉੱਤਰ ਮਿਲਿਆ, ਹਾਂ ਨਾਨਕ ਕੱਚੜਿਆਂ ਚੋਂ ਤੋੜ, ਢੂੰਡ ਸੱਜਣ ਸੰਤ ਪੱਕਿਆਂ, ਕੋਈ ਲੱਭ ਲੈ ਜਿਹੜਾ ਵਾਕੀ ਪੱਕਾ ਹੋਵੇ ਉਹ ਜੀਵੰਦੇ ਵਿਛੜੇ। ਕੱਚੇ ਲੋਕ ਤਾਂ ਦੁੱਖ ਵਿੱਚ ਛੱਡ ਜਾਣਗੇ, ਉਹ ਮੋਇਆ ਨਾ ਜਾਈ ਛੋੜ, ਪਰ ਗੁਰਮੁਖ ਪਿਆਰੇ ਨਾਲ ਸਾਂਝ ਪੈ ਗਈ ਉਹ ਮਰਨ ਤੋਂ ਬਾਅਦ ਵੀ ਕਦੀ ਨਹੀਂ ਉਛੜਦਾ। ਬਾਬਾ ਅਤਰ ਸਿੰਘ ਮਹਾਰਾਜ ਜੀ ਦੇ ਜੀਵਨ ਵਿੱਚ ਇਹ ਇਸ ਸ਼ਲੋਕ ਦੀ ਵਿਆਖਿਆ ਮਿਲਦੀ ਹੈ। ਬੜੀ ਅਜੀਬ ਘਟਨਾ, ਬਾਬਾ ਜੀ ਕਹੂਟੇ ਤਹਿਸੀਲ ਵਿੱਚ ਗਏ ਨੇ ਤੇ ਉਹਨਾਂ ਦਾ ਕੰਮ ਸੀ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਕਿਰਪਾ ਨਾਲ ਸ਼ਬਦ ਉਹ ਧਾਰਨਾ ਵਿੱਚ ਪੜ੍ਹਦੇ ਸਨ, ਸੰਗਤ ਇਕੱਠੀ ਹੋਣੀ ਤੇ ਉਹਨਾਂ ਨੇ ਅੰਮ੍ਰਿਤ ਸੰਚਾਰ ਕਰਨਾ ਤੇ ਕਹੂਟੇ ਦੇ ਨੇੜੇ ਇੱਕ ਪਿੰਡ ਸੀ, ਬਾਬਾ ਅਤਰ ਸਿੰਘ ਹੋਰਾਂ ਨੇ ਉਦਣ ਅੰਮ੍ਰਿਤ ਸੰਚਾਰ ਕਰਨਾ ਤੇ ਜਦੋਂ ਦੀਵਾਨ ਲਾਇਆ ਨਾ ਤੇ ਇਸੇ ਪਿੰਡ ਦੇ ਵਿੱਚ ਇੱਕ ਸੁਨਿਆਰਿਆਂ ਦਾ ਘਰ ਸੀ ਤੇ ਉਹਨਾਂ ਦਾ ਦਮਾਦ ਉਹਨਾਂ ਦਾ ਜਵਾਈ ਜਿਹੜਾ ਉਹਨਾਂ ਦੇ ਘਰ ਆਇਆ, ਜਦੋਂ ਉਹਦੇ ਕੰਨਾਂ ਵਿੱਚ ਆਵਾਜ਼ ਪਈ ਨਾ ਉੱਚੀ ਉੱਚੀ ਇਹਨਾਂ ਦੇ ਬਾਬਾ ਜੀ ਦੇ ਕੀਰਤਨ ਦੀ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਕੀਰਤਨ ਦੀ, ਤੇ ਉਹ ਖਿੱਚਿਆ ਹੋਇਆ ਸੰਗਤ ਵੀ ਚਲਾ ਗਿਆ ਤੇ ਬਾਬਾ ਜੀ ਨੇ ਕੀਰਤਨ ਕੀਤਾ ਤੇ ਸੰਗਤ ਖੜੀ ਹੋ ਗਈ ਅੰਮ੍ਰਿਤ ਸੰਚਾਰ ਵਾਸਤੇ, ਸੰਗਤ ਬਹੁਤ ਤਿਆਰ ਹੋਈ ਤੇ ਉੱਥੇ ਕਕਾਰ ਛੁੜ ਗਏ। ਤੇ ਬਾਬਾ ਜੀ ਦੇ ਨਾਲ ਇੱਕ ਬਿਆਗਮ ਸਿੰਘ ਰਹਿੰਦਾ ਸੀ, ਉਹਦੇ ਲੋਹਿਆ ਹਮੇਸ਼ਾ ਨਾਲ ਰੱਖਣਾ, ਜਿੱਥੇ ਦੇਖਣਾ ਵੀ ਕਕਾਰ ਸੁੜ ਗਏ ਨੇ ਉੱਥੇ ਸਾਰੀ ਰਾਤ ਜਾਗ ਜਾਗ ਕੇ ਉਹਨੇ ਕੁੱਟ ਕੁੱਟ ਕੇ ਲੋਹਿਆ ਕਿਰਪਾਨਾ ਤਿਆਰ ਕਰ ਦੇਣੀ। ਇੰਨਾ ਉਹ ਕਿਰਪਾ ਵਾਲਾ ਸਿੰਘ ਸੀ। ਉਸ ਬੰਦੇ ਨੇ ਕੀਰਤਨ ਸੁਣਿਆ, ਉਸ ਸੁਨਾਰੇ ਦਾ ਨਾਮ ਸੀ ਭਾਈ ਸੀਤਲ ਦਾਸ। ਕਿੰਨੇ ਉਹਨੇ ਸੁਣਿਆ ਕੀਰਤਨ ਤੇ ਮਨ ਵਿੱਚ ਇੱਕ ਚਾਅ ਪੈਦਾ ਹੋਇਆ, ਮਨਾ ਦੇਖ ਇਹ ਜਿਹੜਾ ਮਹਾਂਪੁਰਸ਼ ਗੁਰੂ ਦੀਆਂ ਗੱਲਾਂ ਕਰਦਾ, ਇਹਦੇ ਚਿਹਰੇ ਤੇ ਨੂਰ ਦੀ ਝੜੀ ਲੱਗੀ ਏ, ਉਹ ਵਾਕਈ ਕਮਾਈ ਵਾਲੇ ਮਹਾਂਪੁਰਸ਼ ਹਨ ਜਿਨ੍ਹਾਂ ਨੇ ਜੀਵਨ ਕਮਾਇਆ। ਜੇ ਪੈਰ ਤੇ ਕਿਤੇ ਸੱਪ ਨੇ ਡੰਗ ਮਾਰ ਦਿੱਤਾ ਨਾ ਤੇ ਪੁੱਛ ਲਿਆ ਸੀ ਕਿਸੇ ਨੇ, ਮਹਾਂਪੁਰਸ਼ੋ ਇਹ ਪੈਰ ਤੇ ਡੰਗ ਕਿਉਂ ਵੱਜਾ ਹੈ? ਤੇ ਅੱਗੋਂ ਹੱਸ ਕੇ ਕਹਿੰਦੇ ਸਨ, ਗੁਰੂ ਕੀ ਹਜ਼ੂਰੀ ਵਿੱਚ ਵੀ ਪੈਰਾਂ ਨੂੰ ਹੱਥ ਲਾਉਣ ਤੋਂ ਗੁਰੇਜ਼ ਨਹੀਂ ਕਰਦੇ, ਸਜ਼ਾ ਮਿਲਣੀ ਚਾਹੀਦੀ। ਤੁਸੀਂ ਰੋਜ਼ ਪੜ੍ਹਦੇ ਨੀ, ਖਸਮੈ ਕਰੇ ਬਰਾਬਰੀ ਫਿਰ ਗੈਰਤ ਅੰਦਰ ਪਾਏ। ਕਹਿੰਦੇ ਨੇ ਬਾਬਾ ਜੀ ਨੇ ਕੀਰਤਨ ਕੀਤਾ, ਮਨ ਉਹਦਾ ਬਣ ਗਿਆ, ਕਹਿਣ ਲੱਗਾ ਮਹਾਂਪੁਰਸ਼ੋ ਮੈਂ ਅੰਮ੍ਰਿਤ ਛਕ ਸਕਣਾ? ਉਹਨਾਂ ਨੇ ਇੱਕ ਗੱਲ ਕਹੀ, ਸੱਜਣਾ ਗੁਰੂ ਨਾਨਕ ਸਾਹਿਬ ਦੇ ਘਰ ਦੇ ਅੰਮ੍ਰਿਤ ਦੀ ਕੋਈ ਵਿਤਕਰਾ ਨਹੀਂ, ਭਾਵਾਂ ਕਿ ਕਈ ਧਰਮ ਐਸੇ ਨੇ ਜਿੱਥੇ ਵਿਤਕਰਾ ਹੈ, ਇੱਥੋਂ ਤੱਕ ਕਿ ਹਿੰਦੂਇਜ਼ਮ ਵਿੱਚ ਵੀ ਮਿਲਦਾ ਹੈ। ਜਿਹੜਾ ਬ੍ਰਾਹਮਣ ਹੈ ਉਹਦਾ ਧਾਗਾ ਜਿਹੜਾ ਜਨੇਊ ਉਹ ਤੇਰਾ ਧਾਗਾ ਹੈ, ਜਿਹੜਾ ਖੱਤਰੀ ਹੈ ਉਹਦਾ ਦੋਹਰਾ ਧਾਗਾ ਹੈ, ਵੈਸ਼ ਦਾ ਜਿਹੜਾ ਉਹ ਅਕਹਿਰਾ ਧਾਗਾ ਹੈ। ਬ੍ਰਾਹਮਣ ਦੇ ਜਨੇਊ ਪਾਉਣ ਦੀ ਰੁੱਤ ਬਸੰਤ ਦੀ ਏ, ਖੱਤਰੀ ਦੇ ਜਨੇਊ ਪਾਉਣ ਦੀ ਰੁੱਤ ਗ੍ਰੀ ਖਮੇ, ਤੇ ਵੈਸ਼ ਦੀ ਜਨੇਊ ਪਾਉਣ ਦੀ ਰੁੱਤ ਪੱਤ ਝੜਦੀ ਏ। ਪਰ ਬਾਬਾ ਨਾਨਕ ਜੀ ਦੇ ਘਰ ਇਹ ਮਰਿਆਦਾ ਨਹੀਂ। ਆਮ ਤੌਰ ਤੇ ਅਸੀਂ ਪੜ੍ਹਦੇ ਹਾਂ ਕਈ ਵਾਰੀ ਸੱਜਣ ਬੀਬੀਆਂ ਨੂੰ ਜੀ ਕਿਰਪਾਨ ਦਾ ਅੰਮ੍ਰਿਤ ਛਕਾਣਾ, ਮਰਦਾਂ ਨੂੰ ਖੰਡੇ ਮਾਟੇ ਖੰਡੇ ਦਾ ਅੰਮ੍ਰਿਤ ਛਕਾਣਾ। ਗੁਰਮਤਿ ਦੀ ਮਰਿਆਦਾ ਨਹੀਂ, ਸਾਹਿਬ ਦੇ ਖੰਡੇ ਬਾਤੇ ਦੇ ਅੰਮ੍ਰਿਤ ਦੀ ਦਾਤ ਦਿੱਤੀ। ਖੈਰ ਉਹਨੇ ਅਰਜ਼ ਕੀਤੀ, ਮਹਾਂਪੁਰਸ਼ੋ ਮੈਂ ਅੰਮ੍ਰਿਤ ਪਾਨ ਕਰ ਸਕਣਾ? ਕਹਿਣ ਲੱਗੇ ਕਿਉਂ ਨਹੀਂ। ਬੜੀ ਖੁਸ਼ੀ ਨਾਲ ਘਰ ਗਿਆ, ਸਹੁਰੇ ਪਰਿਵਾਰ ਵਿੱਚ ਆਇਆ ਸੀ, ਰਾਤ ਪ੍ਰਸ਼ਾਦਾ ਛਕ ਕੇ ਕਹਿੰਦਾ ਕਿ ਸਵੇਰੇ ਮੈਂ ਨਾ ਗੁਰੂ ਕਲਗੀ ਵਾਲੇ ਦੇ ਅੰਮ੍ਰਿਤ ਦੀ ਦਾਤ ਲੈਣੀ ਹੈ, ਸਵੇਰੇ ਮੈਂ ਗੁਰੂ ਗੋਬਿੰਦ ਸਿੰਘ ਜੀ ਦਾ ਪੁੱਤਰ ਬਣ ਜਾਣਾ ਹੈ। ਕਹਿੰਦੇ ਨੇ ਸੱਸ ਨੂੰ ਇੰਨਾ ਗੁੱਸਾ ਚੜਿਆ, ਰਾਤ ਨੂੰ ਜਿਸ ਕਮਰੇ ਵਿੱਚ ਸੁੱਤਾ ਸੀ ਬਾਹਰੋਂ ਕੁੰਡਾ ਮਾਰ ਦਿੱਤਾ, ਨਾ ਇਹ ਸਵੇਰੇ ਨਿਕਲੇ ਨਾ ਅੰਮ੍ਰਿਤ ਦੀ ਦਾਤ ਲਏ। ਪਤਾ ਨੀ ਉਹਨੂੰ ਝਿੜਕਿਆ ਵੀ, ਉਹਦੇ ਅੰਦਰ ਨੂੰ ਇਹੋ ਜਿਹਾ ਹੋਕਾ ਲੱਗਾ, ਰਾਤ ਉਹ ਸੁੱਤਾ ਹੈ ਤੇ ਸੁੱਤੀ ਰਾਤ ਉਹਦੀ ਮੌਤ ਹੋ ਗਈ। ਸੁੱਤਿਆਂ ਚਲਾਣਾ ਕਰ ਗਿਆ, ਮਨ ਦੀ ਇੱਕ ਭਾਵਨਾ ਸੀ ਸਤਿਗੁਰੂ ਤੇਰੇ ਅੰਮ੍ਰਿਤ ਦੀ ਦਾਤ ਲੈ ਕੇ ਮੈਂ ਤੇਰਾ ਬੰਨਾ। ਤੇ ਬਾਬਾ ਜੀ ਦੀ ਜੀਵਨੀ ਵਿੱਚ ਬਾਬਾ ਤੇਜਾ ਸਿੰਘ ਲਿਖਦੇ ਨੇ, ਜਦੋਂ ਦਿਨ ਚੜਿਆ ਕੁੰਡਾ ਖੋਲਿਆ ਤੇ ਕੀ ਤੱਕਦੇ ਨੇ, ਮੁਰਦਾ ਸਰੀਰ ਪਿਆ, ਮਨੁੱਖ ਦੇ ਅੰਦਰ ਸਵਾਸ ਨਹੀਂ, ਸੀਤਲ ਦਾਸ ਦੁਨੀਆਂ ਤੋਂ ਪਿਆਨਾ ਕਰ ਚੁੱਕਿਆ। ਰੋਂਦਿਆਂ ਧੋਂਦਿਆਂ ਨੇ ਇਸ਼ਨਾਨ ਕਰਾਇਆ, ਉਧਰ ਦੁਪਹਿਰੇ ਕੀਰਤਨ ਦੀ ਸਮਾਪਤੀ ਹੋਈ ਤੇ ਅੰਮ੍ਰਿਤ ਸੰਚਾਰ ਹੋ ਗਿਆ। ਤੇ ਮਹਾਂਪੁਰਸ਼ਾਂ ਨੇ ਕਿਹਾ ਕੁਝ ਅੰਮ੍ਰਿਤ ਬਾਟੇ ਵਿੱਚ ਰਹਿਣ ਦਿਓ। ਤੇ ਪੁੱਛਿਆ ਬਾਬਾ ਜੀ ਕਿਉਂ? ਮੈਂ ਅਰਜ਼ ਕਰ ਰਿਹਾ ਕਿ ਢੂੰਡ ਸੱਜਣ ਸੰਤ ਪੱਕਿਆਂ, ਕੋਈ ਇਹੋ ਜਿਹਾ ਮਿੱਤਰ ਬਣਾ ਜਿਹੜੇ ਤੇਰੇ ਅੰਦਰ ਦਾ ਮਹਿਰਮ ਹੋਵੇ, ਤੇਰੇ ਅੰਦਰ ਦਾ ਭੇਦੀ ਹੋਵੇ। ਕਹਿੰਦੇ ਨੇ ਅੰਮ੍ਰਿਤ ਵੇਲੇ ਤੋਂ ਬਾਅਦ ਜਦੋਂ ਅੰਮ੍ਰਿਤ ਸੰਚਾਰ ਦੁਪਹਿਰੇ ਹੋਇਆ ਤੇ ਉਧਰ ਇਹਦੀ ਲਾਸ਼ ਲੈ ਕੇ ਫੱਟੇ ਤੇ ਪਾ ਕੇ ਸ਼ਮਸ਼ਾਨ ਘਾਟ ਨੂੰ ਜਾਂਦੇ ਨੇ। ਤੇ ਜਦੋਂ ਗੁਰੂ ਘਰ ਦੇ ਕੋਲੋਂ ਨਿਕਲੇ ਨਾ ਤੇ ਬਾਬਾ ਅਤਰ ਸਿੰਘ ਜੀ ਗੁਰਦੁਆਰੇ ਬਾਹਰ ਆ ਗਏ, ਕਹਿਣ ਲੱਗੇ ਇਹਦੀ ਲਾਸ਼ ਨੂੰ ਇੱਥੇ ਰੱਖ ਦਿਓ। ਕਹਿਣ ਲੱਗੇ ਮਹਾਂਪੁਰਸ਼ੋ ਇਹ ਚਲਾਣਾ ਕਰ ਚੁੱਕਾ ਹੈ? ਕਹਿਣ ਲੱਗੇ ਨਹੀਂ, ਅਜੇ ਇਹਦੇ ਸਵਾਸ ਦਸਮ ਦੁਆਰ ਵਿੱਚ ਰੁਕੇ ਹੋਏ ਨੇ, ਅਜੇ ਇਹਨੇ ਚਲਾਣਾ ਨਹੀਂ ਕੀਤਾ, ਇਹਨੂੰ ਇਸ ਤਰ੍ਹਾਂ ਸੀ ਜਾਣ ਨਹੀਂ ਦੇਣਾ, ਕਿਉਂਕਿ ਇੱਕ ਪਰਨ ਕਰਕੇ ਗਿਆ ਸੀ ਗੁਰੂ ਕੀ ਸੰਗਤ ਅੰਦਰ ਕਿ ਮੈਂ ਅੰਮ੍ਰਿਤ ਦੀ ਦਾਤ ਲੈਣੀ ਏ। ਅਸੀਂ ਵਚਨ ਕੀਤਾ ਸੀ ਸਵਜਣਾ ਸਵੇਰੇ ਤੂੰ ਤਿਆਰ ਹੋ ਕੇ ਆਵੀਂ ਤੈਨੂੰ ਦਾਤ ਦਿਆਂਗੇ, ਪਰ ਗੁਰੂ ਗੋਬਿੰਦ ਸਿੰਘ ਦੇ ਘਰ ਵਿੱਚ ਇਹਦੀ ਹਾਜ਼ਰੀ ਰਾਤ ਤੋਂ ਲੱਗਣ ਲੱਗੀ ਏ ਤੇ ਓਨੀ ਦੇਰ ਤੱਕ ਕਲਗੀ ਵਾਲੇ ਦੀ ਗੋਦ ਵਿੱਚ ਇਹਨੇ ਨਹੀਂ ਜਾਣਾ ਜਿੰਨੀ ਦੇਰ ਤੱਕ ਇਹਦੇ ਕੇਸਾਂ ਵਿੱਚ ਮੈਂ ਅੰਮ੍ਰਿਤ ਦੇ ਛੱਟੇ ਨਾ ਮਾਰ ਦਿੱਤੇ। ਕਹਿੰਦੇ ਨੇ ਲਾਸ਼ ਰੱਖੀ ਤੇ ਜਦੋਂ ਉਹਦੇ ਕੇਸਾਂ ਦੇ ਵਿੱਚ ਅੰਮ੍ਰਿਤ ਦਾ ਛੱਟਾ ਮਾਰਿਆ ਤੇ ਇਸ ਤਰ੍ਹਾਂ ਖੋਪੜੀ ਫਟੀ ਜਿਵੇਂ ਮਾਨੋ ਕੇ ਬੰਬ ਚੱਲਦਾ ਹੋਵੇ। ਤੇ ਉਸੇ ਵਕਤ ਅਰਦਾਸ ਕਰਕੇ ਕਿਹਾ, ਸਤਿਗੁਰੂ ਤੇਰੇ ਸਿੱਖ ਦੀ ਸੇਵਾ ਕੀਤੀ ਹੋਈ ਪ੍ਰਵਾਨ ਕਰ ਲਵ। ਮੇਰੇ ਹਜ਼ੂਰ ਕਹਿ ਰਹੇ ਨੇ ਪਿਆਰਿਆ, ਕੋਈ ਇਹੋ ਜਿਹਾ ਸਾਥੀ ਹੈ ਜਿਹੜਾ ਸੁੱਖ ਵਿੱਚ ਨਹੀਂ ਜਿਹੜਾ ਦੁੱਖ ਵਿੱਚ ਵੀ ਤੇਰੇ ਨਾਲ ਤੁਰੇ? ਪਰ ਗੁਰੂ ਤੇਗ ਬਹਾਦਰ ਜੀ ਕਹਿ ਰਹੇ ਨੇ, ਸੁੱਖ ਮੈਂ ਬਹੁ ਸੰਗੀ ਭਏ, ਦੁੱਖ ਮੈਂ ਸੰਗ ਨਾ ਕੋਏ, ਦੁੱਖ ਵਿੱਚ ਕੋਈ ਨਾਲ ਨਹੀਂ ਨਿਭਦਾ। ਤੇ ਮੈਂ ਅਰਜ਼ ਕਰ ਰਿਹਾ ਤਾਂ ਸਾਹਿਬ ਕਹਿੰਦੇ ਨੇ, ਗੱਲੀ ਤੋਂ ਸੱਜਣ ਵੀ ਇੱਕ ਟੁੰਡੇ ਦੀ ਨਾ ਲਹਾਂ, ਧੁੱਖਾਂ ਜਿਉਂ ਮਾਲੀ ਹੀ ਕਾਰਨ ਤਿੰਨਾ ਮਾਂ ਤਰੀ, ਬਾਬਾ ਫਰੀਦ ਸਾਹਿਬ ਜੀ ਬਚਨ ਪੈ ਕਰਦੇ ਸਨ, ਕਹਿੰਦੇ ਨੇ ਕੋਈ ਇਹੋ ਜਿਹਾ ਮਿੱਤਰ ਮਿਲ ਜਾਏ, ਤੇ ਗੁਰੂ ਸਾਹਿਬ ਕਹਿ ਰਹੇ ਸਨ ਉਹ ਮਿੱਤਰ ਕੋਈ ਪੱਕਾ ਲੱਭ ਲੈ ਕਿ ਜਿਹੜਾ ਤੇਰੇ ਨਾਲ ਤੇਰੇ ਅੰਦਰ ਨੂੰ ਟਿਕਾ ਦੇਵੇ। ਸਾਹਿਬ ਕਹਿ ਰਹੇ ਨਾਨਕ ਕੱਚੜਿਆਂ ਸੰਤੋੜ ਧੂੜ ਸੱਜਣ ਸੰਤ ਪੱਕਿਆਂ, ਓਏ ਜੀਵੰਦੇ ਵਿਚੜੇ ਉਹ ਮੋਇਆ ਨਾ ਜਾਹੀ ਛੋੜ, ਜਿਹੜੇ ਮਰਨ ਤੋਂ ਬਾਅਦ ਵੀ ਤੇਰੇ ਨਾਲ ਨਿਭਣ ਨੂੰ ਤਿਆਰ ਹੋ। ਸਾਹਿਬ ਕਹਿੰਦੇ ਨੇ ਦੁਨੀਆਂ ਦਾ ਕੋਈ ਬੰਦਾ ਤਾਂ ਨਾਲ ਨਿਭਦਾ ਨਹੀਂ, ਪਰ ਪਿਆਰਿਓ ਇੱਕ ਪਰਮੇਸ਼ਵਰ ਦਾ ਨਾਮ, ਇੱਕ ਸਤਿਗੁਰੂ ਦਾ ਸ਼ਬਦ ਐਸਾ ਹੈ ਜਿਹਨੇ ਨਾਲ ਨਿਭਣਾ। ਹੁਣ ਕਹਾਂਗੇ ਨਾਮ ਕਿਵੇਂ ਨਾਲ ਜਾਂਦਾ। ਸਾਡਾ ਸਰੀਰ ਅਸਥੂਲ ਹੈ, ਇਹਨੇ ਇੱਥੇ ਰਹਿ ਜਾਣਾ। ਇਸ ਅਸਥੂਲ ਸਰੀਰ ਵਿੱਚੋਂ ਜਿਹਨੂੰ ਸੂਖਸ਼ਮ ਵੀ ਕਹਿੰਦੇ ਆ, ਜਿਹਨੂੰ ਕਈ ਲੋਕ ਆਪਾਂ ਸ਼ਬਦ ਜੀਵ ਆਤਮਾ ਵੀ ਵਰਤਨੇ ਆ, ਜੇ ਇਸ ਸਰੀਰ ਨੇ ਨਾਲ ਨਹੀਂ ਜਾਣਾ ਤੇ ਜਦੋਂ ਸਰੀਰ ਵਿੱਚੋਂ ਜੀਵ ਆਤਮਾ ਨਿਕਲਣੀ ਹੈ ਨਾ, ਉਦੋਂ ਕੇਵਲ ਪਰਮੇਸ਼ਵਰ ਦਾ ਨਾਮ ਸੂਖਸ਼ਮ ਹੈ ਜਿਹੜਾ ਦੇਹ ਤੋਂ ਬਾਅਦ ਸਰੀਰ ਦੇ ਅੰਦਰ ਜੀਵ ਆਤਮਾ ਨਾਲ ਤੁਰਦਾ ਹੈ, ਨਹੀਂ ਤੇ ਨਾਮ ਤੋਂ ਬਿਨਾਂ ਤਾਂ ਅੰਦਰ ਕੋਈ ਤੁਰਦਾ ਹੀ ਨਹੀਂ। ਬਾਬਾ ਕਬੀਰ ਸਾਹਿਬ ਦਾ ਇੱਕ ਪਵਿੱਤਰ ਬਚਨ ਹੁੰਦਾ, ਉਹ ਕਹਿੰਦੇ ਨੇ ਪਿਆਰਿਆ ਦੀਵਾ ਬਲਦਾ ਹੈ ਨਾ ਤੇ ਦੀਵੇ ਦੇ ਚਾਨਣ ਵਿੱਚ ਤੁਰੇਗਾ ਤੇ ਚਾਨਣ ਵਿੱਚ ਸਾਰਾ ਘਰ ਆਪਣਾ ਦਿਸਦਾ, ਪਰ ਜਦੋਂ ਦੀਵਾ ਬੁੱਝ ਜਾਏ ਤੇ ਉਹੀ ਘਰ ਹਨੇਰਾ ਹੋ ਕੇ ਡਰਾਵਣਾ ਹੋ ਜਾਂਦਾ। ਦੇਖ ਜਿਨ੍ਹਾਂ ਨੂੰ ਤੂੰ ਆਪਣੇ ਕਹਿੰਦਾ ਪਿਆ, ਤੇਰਾ ਸਾਥੀ ਕੋਈ ਨਹੀਂ, ਤੇਰੇ ਅੰਦਰ ਜੀਵਨ ਦੀ ਜੋਤ ਬਲਦੀ ਏ, ਸਵਾਸਾਂ ਦਾ ਤੇਲ ਏ, ਉਸ ਜੋਤ ਦੇ ਚਾਨਣ ਵਿੱਚ ਸਾਰੇ ਤੇਰੇ ਨੇ, ਤੇ ਜਿੱਦਣ ਇਹ ਤੇਲ ਮੁੱਕ ਗਿਆ ਜੋਤ ਬੁੱਝ ਗਈ, ਜਿਹੜੇ ਤੈਨੂੰ ਆਪਣਾ ਕਹਿੰਦੇ ਪਏ ਨੇ ਇਹਨਾਂ ਨੇ ਹਨੇਰਾ, ਜਿਵੇਂ ਹਨੇਰੇ ਘਰ ਤੋਂ ਲੋਕ ਡਰਦੇ ਨੇ, ਤੇ ਉਸੇ ਤਨ ਤੋਂ ਤੇਰੇ ਆਪਣਿਆਂ ਨੇ ਡਰ ਕੇ ਦੂਰ ਚਲੇ ਜਾਣ। ਜਿਨ੍ਹਾਂ ਨੂੰ ਤੂੰ ਆਪਣੇ ਕਹਿੰਦਾ ਉਹਨਾਂ ਨੇ ਇੱਕ ਇੱਕ ਦੀ ਗੱਲ ਕੀਤੀ। ਜਿਸ ਮਾਤਾ ਨੇ ਜਨਮ ਦਿੱਤਾ ਹੀ ਪਿਆਰਿਆ, ਇਸ ਮਾਂ ਨੇ ਕੇਵਲ ਘਰ ਦੀ ਜਿਉੜੀ ਤੱਕ ਤੁਰਨਾ ਹੀ। ਜਿਨ੍ਹਾਂ ਭਰਾਵਾਂ ਤੇ ਤੂੰ ਮਾਣ ਕਰਨਾ, ਇਹਨਾਂ ਨੇ ਤੁਰਨਾ ਜ਼ਰੂਰ ਏ, ਪਰ ਤੈਨੂੰ ਬਚਾਉਣ ਲਈ ਨਹੀਂ, ਚਾਰਾਂ ਨੇ ਚੁੱਕ ਕੇ ਤੈਨੂੰ ਘਰੋਂ ਕੱਢਣ ਜਾਣਾ। ਤੇ ਜਿਹਨੂੰ ਤੂੰ ਆਪਣੇ ਜੀਵਨ ਸਾਧਨ ਕਹਿੰਦਾ, ਇਹਨੇ ਵਿਚਾਰੀ ਨੇ ਕੇਵਲ ਕੇਸ ਖਿਲਾਰ ਕੇ ਰੋਣਾ। ਕਹਿੰਦੇ ਨੇ ਮਾਂ ਭਰਾ ਇਸਤਰੀ ਇਹ ਤਾਂ ਦੂਰ ਦੀ ਗੱਲ ਏ, ਜਿਸ ਸਰੀਰ ਨੂੰ ਸਾਰੀ ਜ਼ਿੰਦਗੀ ਤੂੰ ਪਾਲਦਾ ਰਿਹਾ, ਸ਼ਮਸ਼ਾਨ ਘਾਟ ਵੀ ਤਾਂ ਪਿਆਰਿਆ ਇਹਨੇ ਵੀ ਸਾਥ ਛੱਡ ਜਾਣਾ। ਵੈਸੇ ਤਾਂ ਇਹ ਪਹਿਲਾਂ ਹੀ ਸਾਥ ਛੱਡ ਜਾਂਦੀ ਏ ਜਦੋਂ ਜੀਵ ਆਤਮਾ ਵਿੱਚੋਂ ਨਿਕਲ ਜਾਂਦਾ। ਹਜ਼ੂਰ ਨੇ ਬਚਨ ਕੀਤਾ, ਜਬ ਲਗ ਤੇਲ ਦੀਵੇ ਮੁੱਖ ਬਾਤੀ, ਜਿੰਨੀ ਦੇਰ ਤੱਕ ਦੀਵਾ ਦੀਵੇ ਵਿੱਚ ਤੇਲ ਬਲਦਾ, ਮੁੱਖ ਤੇ ਬੱਤੀ ਜਲਦੀ ਪਈ ਏ। ਜਬ ਲਗ ਤੇਲ ਦੀਵੇ ਮੁੱਖ ਬਾਤੀ ਤਬ ਸੂਝੈ ਸਭ ਕੋਈ, ਉਨੀ ਦੇਰ ਤੱਕ ਸਾਰੇ ਆਪਣੇ ਨੇ ਸੁੱਖ ਮੈਂ ਬਹੁ ਸੰਗੀ ਭਏ, ਤਬ ਸੂਝੈ ਸਭ ਕੋਈ, ਤੇਲ ਜਲਾ ਬਾਤੀ ਠਹਿਰਾਨੀ, ਸੋਨਾ ਮੰਦਰ ਹੋਈ, ਦੁੱਖ ਮੈਂ ਸੰਗ ਨਾ ਕੋਏ, ਸੋਨਾ ਮੰਦਰ ਹੋਈ। ਕਹਿਣ ਲੱਗੇ ਰੇ ਬੌਰੇ ਤੂੰ ਗੜੀ ਨਾ ਰੱਖ ਹੈ ਕੋਈ, ਤੂੰ ਰਾਮ ਨਾਮ ਜਪ ਸੋਈ, ਦਿਓੜੀ ਬੈਠੀ ਮਾਤਾ ਰੋਵੈ, ਖਟੀਆ ਲੈ ਗਏ ਭਾਈ, ਘਰ ਦੀ ਡਿਊੜੀ ਵਿੱਚ ਬੈਠੀ ਮਾਂ ਰੋਂਦੀ ਏ, ਮੰਜੀ ਭਰਾ ਚੋਕੇ ਲੈ ਗਏ, ਲੱਤ ਛਟਕਾਏ ਤ੍ਰਿਆ ਰੋਵੈ, ਹੰਸ ਅਕੇਲਾ ਜਾਈ, ਪਰ ਅੰਦਰ ਵਾਲਾ ਜੀਵ ਆਤਮਾ ਇਕੱਲਾ ਪੈ ਜਾਂਦਾ ਹੈ, ਦੁੱਖ ਵਿੱਚ ਸੱਜਣਾ ਕੋਈ ਕਿਸੇ ਦੇ ਨਾਲ ਨਿਭਿਆ। ਗੁਰੂ ਤੇਗ ਬਹਾਦਰ ਜੀ ਕਹਿ ਰਹੇ ਨੇ ਇੱਕ ਗੱਲ ਤੂੰ ਅੱਜ ਹੀ ਮੰਨ ਲੈ ਮਨਾ, ਕਿ ਸੁੱਖ ਮੈਂ ਬਹੁ ਸੰਗੀ ਭਏ, ਦੁੱਖ ਮੈਂ ਸੰਗ ਨਾ ਕੋਏ। ਸਾਹਿਬ ਕਹਿਣ ਲੱਗੇ ਫਿਰ ਕੌਣ ਨਿਭਦਾ, ਕੌਣ ਨਾਨਕ ਹਰ ਭਜ ਮਨਾ, ਮੇਰੇ ਮਨਾ ਤੂੰ ਗੁਰੂ ਗੁਰੂ ਜਪ, ਅੰਤ ਸਹਾਈ ਹੋਏ, ਕੇਵਲ ਇੱਕ ਨਾਮ ਐਸਾ ਜਿਹੜਾ ਅੰਤਲੇ ਸਮੇਂ ਤੇਰੇ ਨਾਲ ਤੁਰਦਾ। ਤੇ ਕਿੱਥੋਂ ਤੱਕ ਜਾਂਦਾ ਨਾਮ? ਸਾਹਿਬ ਕਹਿੰਦੇ ਜਿੱਥੇ ਵੈਦੋ ਨਾ ਵਾਈ, ਭੈਣੋ ਨਾ ਭਾਈ, ਏਕੋ ਸਹਾਈ ਰਾਮ ਹੈ, ਕਿੱਥੋਂ ਤੱਕ ਨਾਮ ਜਾਂਦਾ? ਸਾਹਿਬ ਕਹਿੰਦੇ ਨੇ ਜੈ ਮਹਾਂ ਭਿਆਨ ਦੂਤ ਜਮ ਦਲੈ, ਤੈ ਕੇਵਲ ਨਾਮ ਸੰਗ ਤੇਰਾ ਚੱਲੈ, ਉੱਥੇ ਤੇਰੇ ਨਾਲ ਨਾਮ ਜਾਂਦਾ ਜਿੱਥੇ ਤੇਰੀ ਕੋਈ ਵੀ ਦੁਨੀਆਂ ਵਿੱਚੋਂ ਮਦਦਗਾਰ ਕਰਨ ਵਾਲਾ ਨਹੀਂ। ਇਸੇ ਕਰਕੇ ਬਾਬਾ ਨਾਨਕ ਜੀ ਜਦੋਂ ਨਾਮ ਦੀ ਗੱਲ ਕਰਦੇ ਨੇ, ਕਹਿੰਦੇ ਨੇ ਮਾਂ ਦਾ ਨਾਮ ਵੀ ਮਿੱਠਾ, ਬਾਪੂ ਵੀ ਮਿੱਠਾ, ਦੁਨੀਆਂ ਦੇ ਪਦਾਰਥ ਵੀ ਮਿੱਠੇ ਨੇ, ਪਰ ਕਹਿੰਦੇ ਨੇ ਦਾਤਿਆ ਜਦੋਂ ਮੈਂ ਸਵਾਰਥ ਤੱਕਣਾ ਵਾਂ ਕੋਈ ਕਿਸੇ ਦਾ ਨਹੀਂ, ਉਦਨ ਮੇਰਾ ਮਨ ਕਹਿੰਦਾ ਗੁਸਾਈ ਮਹਿੰਡਾ ਇੱਛੜਾ। ਇੱਛੜਾ ਦਾ ਅਰਥ ਹੁੰਦਾ ਬੜਾ ਪਿਆਰਾ, ਇੱਛ ਦਾ ਅਰਥ ਪਿਆਰਾ ਹੁੰਦਾ, ਕਿ ਮੇਰੇ ਸਤਿਗੁਰੂ ਤੇਰਾ ਨਾਮ ਸਭ ਤੋਂ ਪਿਆਰਾ। ਤੇ ਪੁੱਛਿਆ ਮਾਂ ਬਾਪ ਤੋਂ ਵੀ ਵੱਧ ਨਜ਼ਦੀਕ ਏ, ਤੇ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਗੁਸਾਈ ਮਹਿੰਡਾ ਇੱਛੜਾ, ਅੰਮ ਅੱਬੇ ਥਾਵੋਂ ਮਿੱਠੜਾ, ਅੰਮਾ ਤੇ ਅੱਬਾ ਨਾਲੋਂ ਵੀ ਮਿੱਠਾ ਹੈ, ਕਿਉਂਕਿ ਜਿਸ ਥਾਂ ਤੇ ਮਾਤ ਪਿਤਾ ਨੇ ਨਹੀਂ ਜਾਣਾ ਉਸ ਥਾਂ ਤੇ ਬਖਸ਼ੇ ਹੋਏ ਪਰਮੇਸ਼ਵਰ ਦੇ ਨਾਮ ਨਹੀਂ ਜਾਣਾ। ਸਤਿਗੁਰੂ ਕਹਿ ਰਹੇ ਨੇ ਕਿ ਸੁੱਖ ਮੈਂ ਬਹੁ ਸੰਗੀ ਭਏ, ਦੁੱਖ ਮੈਂ ਸੰਗ ਨਾ ਕੋਏ, प्यारे इस करके कहो नानक हर भज मना अंत सहाई होए मेरे मना तू उसनु जप जिन्हें अंतले समय तेरे नाल तुरने सुख विच ता बहुत तुरदे पए ने दुख विच कोई विरला विरला तुरदे साध संगत यही कारण कबीर साहब ने अपनी बाणी विच पावन पवित्र बचन कीता है कहिंदे ने मैं ता दुनिया नू नेड़े हो के तकिया है साहब कहिंदे ने अपने मोढ़े ते मैं ढोल रखिया केड़ी थाए जिथे मैं वजा के देखिया नहीं कहिंदे ने गली महल्ले विच वजाया है कूचे बाजार विच वजाया है चौंक विच खलो के डगे मारे ने के इस दुनिया विच कोई किसे दा है ते अगो उत्तर मिलिया सी कोई किसे दा नहीं बाबा कबीर साहब कहिंदे ने कबीर सब जग हो फिरियो मांडल कंध चढ़ाए कोई काऊ को नहीं सब देखी ठोक बजाए गुरु तेग बहादुर कहरन निज कर देखियो जगत में को काऊ को नाहे नानक थिर हर भगत है ते राखो मन माहे केवल एक भगती एक नाम ऐसा है जेड़ा प्यारियो इस जीव आत्मा दे नाल तुरदे जेड़ा साडे अंतला साथी बनदे जेड़ा हर थां ते साडी बाह फड़दे ते ओ नाम लोक परलोक दा सहायक है ते जदो उस नाम नाल आपां जुड़ांगे उस मालक नूं हिरदे विच धारण करांगे पहला ता जींदे दी इन्नी कुछ समझ पै जाए कि मेरा वाहिगुरु मेरे नाल है जिस बंदे नूं जींदे नूं ए यकीन नहीं कि वाहिगुरु मेरे नाल है ते मरन तो बाद की उहदा अंदर मन लैगा कि वाहिगुरु ने मेरे नाल तुरना है पहली गल जींदे दी यकीन कर भरोसा कर कि ओ निरंकार ओ करता पुरख ओ परमेश्वर मेरे अंग संगे ते मरन तो बाद भी यकीन करी ओ कदी डुबन नहीं देगा पर तैनू उस वाहिगुरु दे नाम नाल जे जुड़ जाए तेरा लोक परलोक सुहेला हो जाएगा आओ जे आपां भी मित्रता पानी है ना फिर स्वार्थ नू सामने रख के नहीं मनमुख नू सामने रख के नहीं साहब कहिंदे जे मित्रता पानी है ना फिर गुरु नाल मित्रता पा ते इक गायद गल कह दे सतगुर मित्र मेरा बाल सिखाई जे मित्रता पानी है ता कह मेरे मीत गुरदेव हे मेरे मित्र तू सतगुरु तू ही मेरा परम मित्र है जे सज्जन बनाना चाहना है ते साहब कहिंदे एक गल कह दे सज्जन सच्चा पातशाह सिर शाहां दे शाह कहिंदे इहनू सज्जन क्यों नहीं बना लैंदा ते इह सज्जन एक गल कहिंदा है कि जे तू गुरु नू नाम नू परमेश्वर नू मित्र बनाना है ते प्यारिया जिथे तेरे तो किसे ने लेके पुछने ने ना तेरे तो पहला मैं खलोवांगा तेनू कोई नहीं पुछेगा मैं तेरा जवाब देंगा क्योंकि तू मेरे अपने अंदर दी सांझ मेरे नाल पा चुका है ये सज्जन की हो जाए हजूर बाबा नानक जी ताई ता बचन कर देने के सज्जन शेही नाल मैं चल दिया नाल चलन जिथे लेखा मंगिया है तिथे खड़े दसन ओ सज्जने पूरा परमेश्वर दा नाम ते जिदे पले परमेश्वर ते सत गुरु की बाणी है फिर ओना नु ता साहिब कहिंदे कदी हार दे नहीं तेरे नाए रते से जिन गए ओ जित के जांदे ने ते हार दे कौन ने साहिब कहिंदे हार गए से ठगण वालिया केवल ओ हार गए जिन्हां ने परमेश्वर दे नाम नाल सांझ नहीं पाई गुरु तेग बहादुर जी कृपा करन सानू भी इन्नी कुछ समझ पै जाए कि सुख दे साथी बड़े ने दुख दा कोई नहीं साहिब कहिंदे ने दुख दा मित्र केवल एक अकाल पुरख वाहिगुरु दा नाम है जिहड़ा साडे नाल निभदा है इन्नियां कु बेनतियां प्रवान करनियां गुरु तेग बहादुर जी कृपा करन असानू भी अंदर दी सूझ बख्श के अपने चरण कमलां दी प्रीत प्रतीत बख्श देन जी वाहिगुरु जी का खालसा वाहिगुरु जी की फतेह।